ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਹੇ ਹਰ ਕਿਰਪਾ ਮੁਹਿ ਮਾਰਗ ਪਾਵਹੋ, ਸਾਧ ਸੰਗਤ ਕੈ ਅੰਚਲ ਲਾਵਹੋ, ਕਿਉਂ ਤਰੀਐ ਦਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ। ਰਹਾਉ ਪਵਨ ਝੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ, ਹਰਖ ਸੋਗ ਤੇ ਰਹਿ ਨਿਰਾਰਾ, ਫਿਰ ਉਪਰ ਆਪ ਗੁਰੂ ਰਖਵਾਰਾ, ਪਾਇਆ ਵੇੜ ਮਾਇਆ ਸਰਬ ਭੋਇੰਗਾ, ਪਚੇ ਦੀਪਕ ਦੇਖ ਪਤੰਗਾ, ਸਗਲ ਸਿਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਰ ਪਾਲ ਤਾਂ ਗੁਰੂ ਮਿਲਾਵੈ, ਹੁਣ ਫਿਰੋ ਅਦਾਸੀ ਮੈਂ ਕਰਤਨ ਦਸਾਇਆ, ਨਿਰਮੋਲਕ ਹੀਰਾ ਮਿਲੈ ਨਾ ਉਪਾਇਆ, ਹਰ ਕਾ ਮੰਦਰ ਤਿਸ ਮਹਿ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ, ਜਿਨ ਚਾਖਿਆ ਤਿਸ ਆਇਆ ਸਾਦ, ਜਿਉਂ ਗੂੰਗਾ ਮਨ ਮਹਿ ਬਿਸਮਾਦ, ਆਨੰਦ ਰੂਪ ਸਭ ਨਗਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ, ਆਨੰਦ ਰੂਪ ਸਭ ਨਗਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਿਹਰ ਦਾ ਸਦਕਾ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਸ੍ਰੀ ਰਹਿ ਰਾਜ ਸਾਹਿਬ ਜੀ ਦਾ ਨਿਤਨੇਮ, ਉਪਰੰਤ ਰਾਗੀ ਸਿੰਘਾਂ ਤੋਂ ਬੜੇ ਪਿਆਰ ਸਤਿਕਾਰ ਸਹਿਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਕਥਾ ਵਿੱਚੋਂ ਆਪ ਵਿਚਾਰਾਂ ਸ਼ਰਵਣ ਕਰਦੇ ਆ ਰਹੇ ਹੋ। ਪਿਛਲੀ ਵਿਚਾਰਧਾਰਾ ਦੇ ਅੰਦਰ ਹਜ਼ੂਰ ਨੇ ਫਰਮਾਇਆ ਸੀ, ਕੋਈ ਰਾਮ ਨਾਮ ਗੁਣ ਗਾਵ ਨੂੰ, ਜਨ ਨਾਨਕ ਤਿਸ ਪਗ ਲਾਵ ਨੂੰ। ਕੋਈ ਵਾਹਿਗੁਰੂ ਦਾ ਪਿਆਰਾ ਹੈ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਐਸੇ ਗੁਰਮੁਖਾਂ ਦੇ ਅਸੀਂ ਚਰਨੀ ਲੱਗਦੇ ਹਾਂ, ਭਾਵ ਉਹਨਾਂ ਦੇ ਪਾਸ ਆ ਕੇ ਗੁਰੂ ਚਰਨੀ ਲੱਗਣ ਦੀ ਸਿਕਸ਼ਾ ਪ੍ਰਾਪਤ ਕਰਦੇ ਹਾਂ, ਔਰ ਸਿਕਸ਼ਾ 'ਤੇ ਅਮਲ ਕਰਕੇ ਵਾਹਿਗੁਰੂ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲਈਦਾ ਹੈ। ਇਹ ਪਿਛਲੀਆਂ ਵਿਚਾਰਾਂ ਸਨ। ਸੋ ਅੱਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਪਿੱਛੇ ਚੌਥੇ ਪਾਤਸ਼ਾਹ ਜੀ ਦੇ ਉਪਦੇਸ਼ ਚੱਲ ਰਹੇ ਸਨ। ਸੋ ਬਿਲਾਵਲ ਰਾਗ ਵਿੱਚ ਗਰੀਬ ਨਿਵਾਜ ਜੀ ਕਿਰਪਾ ਕਰਦੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ। ਬਿਲਾਵਲ ਰਾਗ ਹੈ ਪੰਚਮ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਚੌ ਪਦਾਂ ਦਾ ਸ਼ਬਦ ਚੱਲ ਰਿਹਾ ਹੈ, ਕਿਉਂਕਿ ਪੰਜ ਪਦਾ ਵੀ ਆਇਆ, ਇੱਕ ਪਦਾ, ਦੋ ਪਦਾ, ਤਿੰਨ ਪਦਾ, ਚਾਰ ਪਦਾ, ਪੰਜ ਪਦਾ, ਅੱਠ ਪਦਾ, ਅਸ਼ਟਪਦੀ 'ਚ ਅੱਠ ਪਦ ਹੁੰਦੇ ਹੈ। ਇਸੇ ਤਰ੍ਹਾਂ ਇੱਥੇ ਚਾਰ ਪਦਾਂ ਦਾ ਸ਼ਬਦ ਹੈ, ਇਹ ਸਾਰੇ ਸ਼ਬਦ ਚਾਰ ਪਦਾਂ ਦੇ ਆ ਰਹੇ। ਚੌ ਪਦੇ ਚਾਰ ਪਦਾਂ ਦਾ ਸ਼ਬਦ, ਘਰ ਪਹਿਲਾ, ਪਹਿਲੇ ਘਰ ਵਿੱਚ ਇੱਕ ਤਾਲ ਬਾਣੀ ਉਚਾਰਨ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਉਹ ਓਅੰਕਾਰ ਹੈ। ਓਅੰਕਾਰ ਮੰਗਲ ਸਰੂਪ ਵੀ ਹੈ, ਓਅੰਕਾਰ ਓਮਕਾਰ ਬਿਘਨਾਂ ਦਾ ਵਿਨਾਸ਼ਕ ਵੀ ਹੈ। ਓਮਕਾਰ ਯੋਗੀਆਂ ਦੇ ਮਤ ਵਿੱਚ ਪ੍ਰਾਣਾਂ ਨੂੰ ਦਸਮ ਦੁਆਰ ਵਿੱਚ ਲੈ ਜਾਣ ਵਾਲਾ ਹੈ। ਓਮਕਾਰ ਭਗਤੀ ਕਰਨ ਵਾਲਿਆਂ ਦੇ ਮਤ ਵਿੱਚ ਸ਼ਰਧਾ ਨੂੰ ਦ੍ਰਿੜ ਕਰਨ ਵਾਲਾ ਹੈ। ਓਮਕਾਰ ਗਿਆਨ ਸਰੂਪ ਹੈ, ਭਾਵ ਜਿਹੜੇ ਗਿਆਨਵਾਨ ਹੈ ਉਹ ਮੰਨਦੇ ਹੈ ਕਿ ਹਿਰਦੇ ਵਿੱਚ ਆਤਮਾ ਦਾ ਗਿਆਨ ਪ੍ਰਕਾਸ਼ ਦੇਣ ਵਾਲਾ ਹੈ। ਓਮਕਾਰ ਸਰਵੱਤਰ ਪਾਪਾਂ ਦੀ ਨਿਵਿਰਤੀ ਕਰਕੇ ਹਿਰਦੇ ਨੂੰ ਸਵੱਛ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਸਾਖਿਆਤ ਪ੍ਰਤੱਖ ਕਰ ਦੇਣ ਵਾਲਾ ਹੈ। ਔਰ ਓਮਕਾਰ ਪਰਮੇਸ਼ਰ ਦੇ ਨਾਮਾਂ ਚੋਂ ਸਭ ਨਾਲੋਂ ਪ੍ਰਾਚੀਨ ਨਾਮ ਹੈ। ਜਿੰਨੇ ਵੀ ਮੰਤਰ ਹਨ ਓਮਕਾਰ ਤੋਂ ਸ਼ੁਰੂ ਹੁੰਦੇ ਹੈ। ਇਸ ਕਰਕੇ ਜਿਹੜਾ ਓਮਕਾਰ ਹੈ ਇਹਦੇ ਤ੍ਰੇਠ ਭੇਦ ਵੀ ਵਿਸ਼ਿਸ਼ਟ ਜੀ ਨੇ ਵਰਣਨ ਕੀਤੇ ਹਨ। ਸੋ ਇਸ ਕਰਕੇ ਭਾਵੇਂ ਕਿ ਪੁਰਾਣੇ ਲੋਕਾਂ ਵਿੱਚ ਜਿਹੜਾ ਓਮ ਸ਼ਬਦ ਸੀ ਇਹ ਤ੍ਰਿਧਾ ਮੂਰਤੀ ਦਾ ਵਾਚਕ ਸੀ, ਬ੍ਰਹਮਾ ਵਿਸ਼ਨੂੰ ਸ਼ਿਵ ਦਾ, ਪਰ ਸਤਿਗੁਰੂ ਜੀ ਨੇ ਏਕਾ ਲਾ ਕੇ ਭ੍ਰਾਂਤੀ ਨਿਵਿਰਤ ਕਰ ਦਿੱਤੀ ਹੈ ਕਿ ਉਹ ਜਿਹੜਾ ਓਮਕਾਰ ਹੈ ਉਹ ਇੱਕ ਦਾ ਲਸਾਇਕ ਹੈ, ਇੱਕ ਦਾ ਜਨਾਇਕ ਹੈ। ਪਰ ਗੁਰਮਤ ਵਿੱਚ ਏਕਾ ਨਾਂ ਵੀ ਹੋਵੇ ਉੱਥੇ ਵੀ ਓਮਕਾਰ ਦਾ ਅਰਥ ਪਰਮੇਸ਼ਰ ਹੈ। ਗਜ ਕੇ ਉਲੋਸ ਦ੍ਰਿਸ਼ਟਾਂਤ ਦੇ ਤੌਰ ਤੇ ਦੱਖਣੀ ਓਮਕਾਰ ਦੀ ਬਾਣੀ ਦੇ ਪਹਿਲੇ ਪਾਠ ਕਰੋ, ਓਮਕਾਰ ਬ੍ਰਹਮਾ ਉਤਪਤ। ਇਹਦਾ ਮਤਲਬ ਓਮਕਾਰ ਬ੍ਰਹਮਾ ਤੋਂ ਕੋਈ ਵਿਲੱਖਣ ਹਸਤੀ ਹੈ। ਓਮਕਾਰ ਬ੍ਰਹਮਾ ਉਤਪਤ, ਓਮਕਾਰ ਕੀਆ ਜਿਨ ਚਿੱਤ, ਓਮਕਾਰ ਸੈਲ ਯੁਗ ਭਏ, ਓਮਕਾਰ ਵੇਦ ਨਿਰਮੈ। ਇੱਥੋਂ ਸਿੱਧ ਹੋ ਗਿਆ ਕਿ ਜਿਹੜਾ ਓਮਕਾਰ ਹੈ ਉਹ ਪਰਮੇਸ਼ਰ ਦਾ ਵਾਚਕ ਹੈ, ਤ੍ਰਿਧਾ ਮੂਰਤੀ ਦਾ ਵਾਚਕ ਨਹੀਂ ਹੈ ਗੁਰਮਤ ਵਿੱਚ। ਸੋ ਜਿਹੜਾ ਇਹਨਾਂ ਦਾ ਓਮ ਆ ਤੇ ਗੋਡ, ਇਹਨਾਂ ਦੋਹਾਂ ਦੇ ਇੱਕੋ ਹੀ ਅਰਥ ਹੈ। ਜੋ ਓਮ ਦੇ ਅਰਥ ਹੈ ਉਹ ਇਹਨਾਂ ਦੇ ਉਤਪਤੀ ਸਥਿਤੀ ਤੇ ਲੈਤਾ, ਇਹ ਗੋਡ ਦੇ ਅਰਥ, ਇਹ ਓਮ ਦੇ ਹੈ, ਤੋ ਕੋਈ ਫਰਕ ਨਹੀਂ ਹੈ। ਪਰ ਗੁਰਮਤ ਵਿੱਚ ਜਿਹੜਾ ਓਮਕਾਰ ਸ਼ਬਦ ਹੈ ਇਹ ਸਾਰਿਆਂ ਦਾ ਬੀਜ ਕਾਰਨ ਸਰੂਪ ਆ, ਆਪ ਕਰਤਾ ਹੈ। ਦੂਸਰਾ ਫਿਰ ਐਸਾ ਕਿ ਮੰਗਲ ਖੁਸ਼ੀ ਦਾ ਵੀ ਪ੍ਰਤੀਕ ਹੈ। ਮਨ ਵਿੱਚ ਕਿੰਨੀ ਗਮੀ ਹੋਵੇ ਓਮਕਾਰ ਦਾ ਜੋ ਸਿਮਰਨ ਹੈ ਸਾਰੇ ਸ਼ੋਕਾਂ ਚਿੰਤਾ ਨੂੰ ਦੂਰ ਕਰਕੇ ਮਨ ਵਿੱਚ ਖੁਸ਼ੀ ਪੈਦਾ ਕਰ ਦੇਣ ਵਾਲਾ ਹੈ। ਫਿਰ ਇਹਦਾ ਜਾਪ ਕਰਨ ਨਾਲ ਪਰਮੇਸ਼ਰ ਵਿੱਚ ਸਮਾਈ ਰਸਾਈ ਹੋ ਜਾਂਦੀ ਹੈ। ਇਹਦੇ ਬਹੁਤ ਸਾਰੇ ਵਿਸ਼ੇਸ਼ਣ ਗੁਣ ਹਨ ਜਿਹੜੇ ਕਿ ਮੁਕੰਮਲ ਰੂਪ ਵਿੱਚ ਵਰਣਨ ਕਰਨੇ ਬੜੇ ਕਠਿਨ ਹਨ। ਜਿਸ ਤਰ੍ਹਾਂ ਸਿਆਣਾ ਆਦਮੀ ਬਲਟੋ ਵਿੱਚ ਦਾਲ ਰਿੱਝਦੀ ਹੈ, ਇੱਕ ਦਾਲ ਦਾ ਦਾਣਾ ਫਿਉਂ ਕੇ ਵੇਖ ਲਈਏ ਤੇ ਸਾਰੀ ਰਿੱਝੀ ਦਾ ਗਿਆਨ ਹੋ ਜਾਂਦਾ। ਇਸੇ ਤਰ੍ਹਾਂ ਹੀ ਥੋੜੇ ਅਰਥ ਦੱਸਣ ਨਾਲ ਓਮਕਾਰ ਦੀ ਮਹਾਨਤਾ ਦਾ ਵਿਚਾਰ ਪ੍ਰਾਪਤ ਹੋ ਜਾਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਇੱਥੇ ਮੰਗਲਾਚਰਨ, ਮੰਗਲਾਚਰਨ ਹੈ ਮੂਲ ਸਿੰਚਨ ਨਿਆਇ ਰੀਤੀ ਦਾ। ਇਹਦਾ ਅਰਥ ਕੀ ਹੈ, ਜਿਵੇਂ ਦਰਖਤ ਦੇ ਮੂਲ ਜੜ੍ਹਾਂ ਵਿੱਚ ਪਾਣੀ ਪਾ ਦਈਏ ਉਹਦੀਆਂ ਸ਼ਾਖਾਂ ਟਾਹਣੀਆਂ ਨੂੰ ਪਾਣੀ ਪਹੁੰਚ ਜਾਂਦਾ, ਇਸੇ ਤਰ੍ਹਾਂ ਇੱਕ ਅਕਾਲ ਪੁਰਖ ਜੀ ਦਾ ਮੰਗਲਾਚਰਨ ਕੀਤਾ ਜਾਵੇ ਤੇ ਸਾਰਿਆਂ ਦਾ ਹੀ ਮੰਗਲ ਹੋ ਜਾਂਦਾ। ਮੰਗਲ ਨਾਮ ਪੂਜਨ ਦਾ ਵੀ ਹੈ। ਦੂਸਰਾ ਮੰਗਲ ਕਿਉਂ ਕੀਤਾ ਜਾਂਦਾ ਹੈ, ਜੇ ਮੰਗਲਾਚਾਰ ਆਪਣੇ ਇਸ਼ਟ ਦੇਵ ਦਾ ਨਾਂ ਕੀਤਾ ਜਾਏ ਇਹ ਭ੍ਰਾਂਤੀ ਹੁੰਦੀ ਹੈ ਕਿ ਜਿਹੜਾ ਗ੍ਰੰਥ ਕਰਤਾ ਕੋਈ ਨਾਸਤਕ ਆਦਮੀ ਹੈ, ਇਸ ਨੇ ਕਿਸੇ ਗੁਰੂ ਪੀਰ ਨੂੰ ਧਿਆਇਆ ਨਹੀਂ, ਇਸ ਕਰਕੇ ਮੰਗਲ ਜ਼ਰੂਰ ਕੀਤਾ ਜਾਂਦਾ ਹੈ। ਔਰ ਇਹ ਵੀ ਆਦਮਾਦ ਅੰਤ ਵਿੱਚ ਜਿਹੜਾ ਕੰਮ ਪ੍ਰਾਰੰਭ ਕੀਤਾ ਜਾਏ ਉਹਦੀ ਸੰਪੂਰਨਤਾ ਵਾਸਤੇ ਵੀ ਕੀਤਾ ਜਾਂਦਾ ਹੈ। ਗਜ ਕੇ ਬੋਲੋ। ਪੁਰਾਣੇ ਜਿਹੜੇ ਲੋਕ ਸੀ ਓਮ ਸ਼੍ਰੀ ਗਣੇਸ਼ ਆਏ ਨਵੇਂ, ਮੁਸਲਮਾਨ ਬਿਸਮਿਲਾ ਕਹਿ ਕੇ ਆਪਣਾ ਕੋਈ ਕੰਮ ਸ਼ੁਰੂ ਕਰਦੇ ਹੈ, ਪਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਨਿੰਦਾ ਤਾਂ ਕਿਸੇ ਦੀ ਕੀਤੀ ਨਹੀਂ ਤੇ ਨਾ ਸਾਨੂੰ ਆਗਿਆ ਹੈ, ਪਖੰਡ ਦਾ ਨਿਸ਼ੇਧ ਕਰਨ ਦੀ ਜ਼ਰੂਰ। ਉਂਝ ਪਵਿੱਤਰ ਆਤਮਾ ਚਾਹੇ ਛੋਟੀ ਹੈ ਚਾਹੇ ਵੱਡੀ ਹੈ, ਜਿੰਨੇ ਜੋਗਾ ਉਹਦਾ ਸਤਿਕਾਰ ਮਹਾਰਾਜ ਨੇ ਕੀਤਾ, ਨਿੰਦਾ ਨਹੀਂ ਕੀਤੀ। ਪਰ ਉਹਨਾਂ ਨੇ ਜਿਹੜਾ ਆਪਣਾ ਮੰਗਲ ਹੈ ਨਾ, ਉਹ ਅਕਾਲ ਪੁਰਖ ਦਾ ਹੀ ਕੀਤਾ, ਉਹ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਦਾ ਨਹੀਂ ਕੀਤਾ। ਉਹ ਉਸੇ ਦਾ ਕੀਤਾ ਜਿਸ ਤੋਂ ਸਾਰੇ ਸੱਤਾ ਲੈ ਰਹੇ ਹੈ। ਜਿਵੇਂ ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ, ਇੱਕ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਮੰਗਲ ਕੀਤਾ। ਇਹ ਤਿੰਨ ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਨੰਬਰ ਹੈ ਵਸਤੂ ਨਿਰਦੇਸ਼ ਮੰਗਲ। ਨਿਰਦੇਸ਼ ਨਾਮ ਹੁੰਦਾ ਕਥਨ ਕਰਨ ਦਾ, ਵਸਤੂ ਨਾਮ ਹੈ ਕਿਸੇ ਚੀਜ਼ ਦਾ। ਇਸ ਗ੍ਰੰਥ ਵਿੱਚ ਕਿਹੜੀ ਚੀਜ਼ ਦਾ ਵਰਣਨ ਕੀਤਾ ਜਾਏਗਾ? ਕੋਈ ਵੀ ਪੁਸਤਕ ਹੈ ਉਹਦੇ ਚ ਕੋਈ ਨਾ ਕੋਈ ਬਿਆਨਬਾਜ਼ੀ ਕਿਸੇ ਵਿਸ਼ੇ ਤੇ ਹੁੰਦੀ ਹੈ ਨਾ। ਗੁਰੂ ਗ੍ਰੰਥ ਸਾਹਿਬ ਚ ਵਰਣਨ ਕਿਹਦਾ ਕੀਤਾ ਜਾਵੇਗਾ? ਉਹ ਮਹਾਰਾਜ ਨੇ ਦੱਸਿਆ ਇੱਕੋ ਇੱਕ ਅਕਾਲ ਪੁਰਖ ਦਾ ਕਥਨ ਹੋਊ, ਉਸ ਦੀ ਉਸਤਤ ਹੋਊ, ਜਿਹਨੂੰ ਵਸਤੂ ਨਿਰਦੇਸ਼ ਮੰਗਲ ਚਰਨ ਕਹਿੰਦੇ ਆ। ਇਹ ਚ ਕਿਸੇ ਪੈਗੰਬਰ ਦੀ, ਕਿਸੇ ਦੇਵੀ ਦੇਵਤੇ ਦੀ, ਕਿਸੇ ਦੀ ਉਸਤਤ ਨਹੀਂ, ਇੱਕੋ ਇੱਕ ਅਕਾਲ ਪੁਰਖ ਦੀ ਹੈ। ਜੇ ਕਿਸੇ ਤੁਸੀਂ ਸੰਤ ਭਗਤ ਦੀ ਵੀ ਕਰਦੇ ਆ, ਸਿੱਧ ਅਕਾਲ ਪੁਰਖ ਦੀ ਹੁੰਦੀ, ਕਿਉਂਕਿ ਉਹ ਸੰਤ ਅਕਾਲ ਪੁਰਖ ਦਾ ਨਾਮ ਜਪ ਕੇ ਹੀ ਬਣਿਆ, ਸਿੱਧਾ ਨਹੀਂ ਬਣਿਆ। ਗੱਜ ਕੇ ਬੋਲੋ, ਉਸਤਤ ਪਰਮੇਸ਼ਰ ਦੀ ਸਿੱਧ ਹੁੰਦੀ ਹੈ। ਦੂਸਰਾ ਮੰਗਲ ਹੈ ਨਮਸਕਾਰ ਆਤਮਕ। ਗੁਰੂ ਇਸ਼ਟ ਨੂੰ ਹੀ ਨਮਸਕਾਰ ਕੀਤੀ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਸੂਰਜਾਂ ਦੇ ਸੂਰਜ ਤਾਂ ਹੀ ਮੇਰੀ ਨਮਸਕਾਰ, ਚੰਦਰਮਾ ਦੇ ਚੰਦਰ ਤਾਂ ਹੀ ਮੇਰੀ ਨਮਸਕਾਰ, ਰਾਜਿਆਂ ਦਾ ਰਾਜਾ ਜੋ ਪਰਮੇਸ਼ਰ, ਇੰਦਰਾਂ ਦਾ ਇੰਦਰ ਜੋ ਪਰਮੇਸ਼ਰ, ਉਸ ਨੂੰ ਮੇਰੀ ਨਮਸਕਾਰ ਹੈ। ਕਿਸੇ ਮਨੁੱਖ ਨੂੰ ਤਾਂ ਨਹੀਂ ਨਾ ਕੀਤੀ। ਸਤਿਕਾਰ ਕਿਸੇ ਵਿਅਕਤੀ ਦਾ ਕਰਨਾ ਵੱਖਰਾ ਤੱਤ ਹੈ, ਪਰ ਜਿਹੜੀ ਨਮਸਕਾਰ ਹੈ ਉਹ ਦੇਖ ਲਓ ਇੱਕ ਅਕਾਲ ਪੁਰਖ ਨੂੰ ਕੀਤੀ ਹੈ। ਧਿਆਨ ਵੀ ਉਸੇ ਦਾ ਹੀ ਕੀਤਾ ਤੇ ਕਿਹਾ ਧਿਆਨ ਕਰੋ ਤਾਂ ਹੀ ਕੋ ਮਨ ਮੈਂ ਜਾ ਕੋ ਅਮਦੋਜ ਸਭੈ ਜਗ ਛਾਇਓ। ਉਸੇ ਦਾ ਧਿਆਨ ਮਨ ਚ ਕਰੋ ਜਿਸ ਦੀ ਮਹਿਮਾ ਸਾਰੇ ਸੰਸਾਰ ਤੇ ਫੈਲੀ ਹੋਈ ਹੈ। ਇੱਕ ਧਿਆਨ ਹੁੰਦਾ ਇੱਕ ਦੇਸ਼ੀ, ਇੱਕ ਹੁੰਦਾ ਸਰਵ ਦੇਸ਼ੀ। ਸ਼ਾਸਤਰਕਾਰ ਨੂੰ ਇਹ ਦੱਸਦੇ ਹੈ ਪ੍ਰਤੀਕ ਉਪਾਸ਼ਨਾ ਤੇ ਅਹੰਗਰਹਿ ਉਪਾਸ਼ਨਾ। ਪ੍ਰਤੀਕ ਉਪਾਸ਼ਨਾ ਹੁੰਦੀ ਇੱਕ ਫੋਟੋ ਆਦਿਕ, ਜਾਂ ਜਿਹਨੂੰ ਕਈ ਲੋਕ ਆਪਣਾ ਗੁਰੂ ਮੰਨਦੇ ਹੈ ਉਹਦਾ ਮੂਰਤ ਦਾ ਧਿਆਨ ਕਰਦੇ, ਇਹ ਇੱਕ ਦੇਸ਼ੀ ਹੈ। ਜਾਂ ਉਹਦੀ ਗੈਰ ਹਾਜ਼ਰੀ ਚ ਕਿਸੇ ਬੁੱਤ ਦਾ ਧਿਆਨ ਕਰਨਾ, ਇੱਕ ਦੇਸ਼ੀ ਹੈ, ਜਿਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ। ਇੱਕ ਹੁੰਦਾ ਸਰਵਦੇਸ਼ੀ ਅਹੰਗਰਹਿ ਉਪਾਸ਼ਨਾ, ਇਹ ਜਿਤਨਾ ਵੀ ਪ੍ਰਪੰਚ ਦਿਸਦਾ ਜਾਂ ਨਹੀਂ ਦਿਸਦਾ, ਜਰੇ ਜਰੇ ਚ ਪਰਮੇਸ਼ਰ ਦੀ ਸੱਤਾ ਜਾਣ ਕੇ ਧਿਆਨ ਕਰਨਾ। ਮੰਤਰੰਗ ਰਾਮ ਰਾਮ ਨਾਮ ਧਿਆਨ ਸਰਵਤਰ ਪੂਰਨ, ਉਹਦਾ ਵਿਆਪਕ ਹੈ, ਐਸਾ ਧਿਆਨ ਕਰਦੇ ਆ। ਇਹ ਛੁੱਧ ਹੈ, ਇਹ ਪਵਿੱਤਰ ਹੈ। ਜਿਹੜਾ ਹੈਗਾ ਮੂਰਤਾਂ ਦਾ, ਇਹ ਇੱਕ ਬੱਚੇ ਵਾਲਾ ਕੰਮ ਆ ਤੇ ਨਿਆਣੇ ਦਾ ਦਿਲ ਬਹਿਲਾਵਾ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਜੇ ਫੋਟੋ ਦਾ ਧਿਆਨ ਕਰੋਗੇ ਪਹਿਲਾਂ ਤਾਂ ਇਹਦੇ ਤੇ ਧਿਆਨ ਜਮਾਉਣ ਲਈ ਬੜਾ ਲੰਮਾ ਸਮਾਂ ਲਾਉਣਾ ਪੈਣਾ। ਜਦੋਂ ਤੁਸੀਂ ਫਿਰ ਸਕਾਰ ਚੋਂ ਨਿਰਾਕਾਰ ਚ ਜਾਣਾ, ਤੁਹਾਨੂੰ ਇਹ ਧਿਆਨ ਕੱਢਣਾ ਪੈਣਾ। ਪਹਿਲਾਂ ਤੇ ਧਿਆਨ ਅੰਦਰ ਬਾੜਨ ਲਈ ਕਿੰਨਾ ਟਾਈਮ ਲਾਇਆ, ਫਿਰ ਇਹਦੇ ਚੋਂ ਨਿਕਲਣ ਵਾਸਤੇ ਕਿੰਨਾ ਲਾਉਣਾ। ਤੂੰ ਕਿਉਂ ਨਾ ਸਿੱਧਾ ਹੋ ਕੇ ਡਾਇਰੈਕਟ ਹੀ ਕੀਤਾ ਜਾਏ। ਗੁਰਮੂਰਤ ਗੁਰ ਸ਼ਬਦ ਹੈ, ਗੱਜ ਕੇ ਬੋਲੋ ਸਤਨਾਮ। ਜਿਹੜਾ ਰਾਮਾਨੰਦ ਸੀ ਇਹ ਮੂਰਤੀ ਦਾ ਪੂਜਾ ਕਰਦਾ ਸੀ। ਕਬੀਰ ਦੇ ਜਿਹੜੇ ਠੇਡਾ ਰਾਤ ਵਜੇ ਉਹਨਾਂ ਕਿਹਾ ਰਾਮ ਕੇ ਰਾਮ ਕਹੋ, ਇਹ ਜਪਣ ਲੱਗ ਪਿਆ। ਇਹਦੀ ਪਿਛਲੀ ਤਪੱਸਿਆ ਵੱਧ ਸੀ। ਜਦੋਂ ਪ੍ਰਕਾਸ਼ ਹੋਇਆ ਇਹਨ ਕਿਹਾ ਰਾਮਾਨੰਦ ਦਾ ਧੰਨਵਾਦ ਕਰਕੇ ਆਵਾਂ। ਇਹ ਉਹਨਾਂ ਦੇ ਡੇਰੇ ਗਿਆ। ਰਾਮਾਨੰਦ ਜੀ ਉਸ ਵੇਲੇ ਮੂਰਤੀ ਦਾ ਇਸ਼ਨਾਨ ਕਰਕੇ ਰਾ ਕੇ ਵਸਤਰ ਪਹਿਨਾ ਕੇ ਮੁਕਟ ਸਿਰ ਤੇ ਰੱਖ ਦਿੱਤਾ ਸੀ ਤੇ ਮਾਲਾ ਗਲ ਵਿੱਚ ਪਾਉਣੀ ਸੀ। ਹੁਣ ਕਹਿੰਦਾ ਜੇ ਤਾਂ ਮੈਂ ਉੱਤੋਂ ਮੁਕਟ ਲਾਹਨਾ ਤੇ ਬੇਇੱਜ਼ਤੀ ਹੈ, ਇਹਦੇ ਸਿਰ ਤੇ ਪੱਗ ਰੱਖ ਕੇ ਲਾ ਲਓ ਤੇ ਮਾਲਾ ਕਿਵੇਂ ਪਾਵਾਂ, ਪੈਂਦੀ ਨਹੀਂ। ਸੋਚ ਰਿਹਾ ਕਬੀਰ ਬਾਹਰ ਖੜਾ, ਗੁਰੂ ਹਾਲੇ ਮੂਰਤੀ ਪੂਜਾ ਕਰ ਰਿਹਾ। ਚੇਲਾ ਗਾਹ ਨਿਕਲ ਗਿਆ। ਚੇਲਾ ਕਹਿੰਦਾ ਗੁਰੂ ਜੀ ਕੱਲ ਸੰਸੇ ਚ ਪਏ ਹੈ, ਮਾਲਾ ਦੀ ਗੰਢ ਖੋਲ ਲਓ ਤੇ ਗੰਜ ਪਾ ਕੇ ਫੇਰ ਗੰਢ ਦੇ ਦਿਓ। ਫੇਰ ਕਹਿਣ ਲੱਗਾ ਕੌਣ ਹੈ ਤੁਮ, ਕੌਣ ਹੋ, ਇਤਨੇ ਅੰਤਰ ਜਾਮੇ। ਕਿਰਿਆ ਅੰਦਰ ਹੈ, ਦਰਵਾਜੇ ਬੰਦ ਹੈ, ਬਾਹਰੋਂ ਦੱਸ ਰਿਹਾ ਕੌਣ ਹੈ। ਉਹ ਕਹਿੰਦਾ ਮੈਂ ਤੇਰਾ ਚੇਲਾ ਕਬੀਰ ਹੈ। ਕਹਿੰਦਾ ਮੈਂ ਤਾਂ ਅੱਜ ਤੱਕ ਬ੍ਰਾਹਮਣ ਤੋਂ ਬਿਨਾਂ ਕਿਸੇ ਨੂੰ ਉਪਦੇਸ਼ ਦਿੱਤਾ ਹੀ ਨਹੀਂ, ਤੈਨੂੰ ਉਪਦੇਸ਼ ਕਰ ਦਿੱਤਾ। ਕਹਿੰਦੇ ਜਦੋਂ ਤੁਸੀਂ ਨਹਾਉਣ ਜਾਂਦੇ ਸੀ ਮੈਨੂੰ ਪਤਾ ਸੀ ਜਲਾਹ ਨੂੰ ਉਪਦੇਸ਼ ਨਹੀਂ ਦੇਣਾ, ਮੈਂ ਰਾਹ ਚ ਲਿਟ ਗਿਆ, ਤੁਹਾਡਾ ਠੁੱਡ ਵੱਜਾ। ਤੁਸੀਂ ਕਿਹਾ ਕਹੋ ਰਾਮ ਕੇ ਰਾਮ, ਮੈਂ ਉਹਨੂੰ ਗੁਰਮੰਤਰ ਮੰਨ ਲਿਆ। ਹੁਣ ਕਹੋ ਹੱਦ ਹੋ ਗਈ, ਮੈਂ ਤਾਂ ਭਰਮ ਜੀ ਪਸਰਿਆ ਵੀ ਬ੍ਰਾਹਮਣ ਨੂੰ ਗਿਆਨ ਹੋ ਸਕਦਾ। ਬ੍ਰਾਹਮਣ ਨੂੰ ਗਿਆਨ ਨਹੀਂ, ਗਿਆਨ ਅਧਿਕਾਰੀ ਨੂੰ ਆ, ਚਾਹੇ ਕੋਈ ਹੋਵੇ। ਉਪਦੇਸ਼ ਵੀ ਅਧਿਕਾਰੀ ਨੂੰ, ਜਿਨ ਮੰਨ ਲੈਣਾ ਜਿਨ ਮੰਨਣਾ ਨੀ, ਜਿੰਨੇ ਮਰਜ਼ੀ ਉਪਦੇਸ਼ ਦੇਈ ਚਲੋ। ਸੋ ਸਾਹਿਬ ਸੰਗਤ ਜੀ ਹੁਣ ਫਿਰ ਦਰਵਾਜ਼ਾ ਖੋਲਿਆ, ਹੁਣ ਫਿਰ ਐਲਾਨ ਕੀਤਾ ਕਿ ਅੱਜ ਮੈਂ ਮੰਦਰ ਤੇ ਚੜ ਕੇ ਸਮੁੱਚੇ ਰੂਪ ਚ ਉਪਦੇਸ਼ ਦਊ। ਹੁਣ ਮੈਂ ਮੂਰਤੀ ਦੀ ਪੂਜਾ ਨਹੀਂ ਨਿਰਗੁਣ ਦੀ ਕਰੂ। ਚੇਲਾ ਕਿੱਥੇ ਪਹੁੰਚ ਗਿਆ? ਕਹਿੰਦੇ 84 ਬੰਦੇ ਆਏ ਜਿਨ੍ਹਾਂ ਨੇ ਉਸ ਵੇਲੇ ਰਾਮਾਨੰਦ ਨੇ ਪੱਲੂ ਫੇਰ ਕੇ ਜਿਹੜੇ ਉਪਦੇਸ਼ ਦਿੱਤਾ, ਉਹ 84 ਦੇ 84 ਗਿਆਨਵਾਨ ਬਣ ਗਏ। ਗੱਜ ਕੇ ਬੋਲੋ, ਨਿਰਗੁਣ ਵਿੱਚ ਜਾ ਕੇ ਛੁਟਕਾਰਾ ਹੋ ਗਿਆ। ਸੋ ਇਸ ਕਰਕੇ ਜਿਹੜਾ ਅਹੰਗਰ ਹੈ, ਅਪਾਸ਼ਨਾ ਭਾਵ ਸਰਵੱਤਰ ਵਿਆਪਕ ਜਾਣ ਕੇ ਧਿਆਨ ਕਰਨਾ, ਇਹ ਵੱਡਾ ਧਿਆਨ ਹੈ। ਸੋ ਇਸ ਕਰਕੇ ਇਹ ਹੈ ਧਿਆਨ, ਬੰਦਨਾ ਨਮਸਕਾਰ ਕਰਨੀ ਗੁਰੂ ਸਾਹਿਬ ਨੂੰ, ਇਹ ਦੂਜਾ ਮੰਗਲ ਹੈ। ਨਮਸਕਾਰ ਆਤਮਕ, ਤੀਸਰਾ ਆਸ਼ੀਰਵਾਦ। ਜਦੋਂ ਗੁਰੂ ਨੂੰ ਅਸੀਂ ਮੱਥਾ ਟੇਕਦੇ ਨੇ ਮਹਾਰਾਜ ਆਸ਼ੀਰਵਾਦ ਤਾਂ ਦਿੰਦੇ ਹੀ ਹੈ। ਤੀਜਾ ਆਸ਼ੀਰਵਾਦ ਜੋ ਇਹ ਦੋਹਰਾ ਹੈ ਸਲੋਕ, ਇਹਦੇ ਚ ਤਿੰਨੇ ਮੰਗਲ ਆ ਜਾਂਦੇ ਆ, ਡੰਡੋਤ ਬੰਦਨ ਅਨਕਵਾਰ, ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ ਚ ਤਿੰਨ ਕਰਤੇ, ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਬਣਾ ਸੰਸਾਰ। ਇਕੱਠੇ ਕਰਤੇ ਨਾ ਦੋਨੇ, ਗੁਰੂ ਨਾਨਕ ਸਾਹਿਬ ਦਾ ਵੀ, ਦਸਮ ਪਾਤਸ਼ਾਹ ਦਾ ਵੀ। ਇਹਨੂੰ ਬੇਦੁਰਤਾ ਕਹਿੰਦੇ, ਇਹਨੂੰ ਕਹਿੰਦੇ ਕੁਜੇ ਚ ਸਮੁੰਦਰ ਬੰਦ ਕਰਨਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਉਹ ਓਅੰਕਾਰ ਹੈ, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਏਕ ਆਖਰ ਕਿਉਂ ਲਾਇਆ? ਜਿਵੇਂ ਇੱਕ ਤੋਂ ਪਹਿਲਾਂ ਕੋਈ ਅੰਕ ਨਹੀਂ, ਇੱਕੋ ਹੀ ਹੈ, ਇਸ ਤਰ੍ਹਾਂ ਕੋਈ ਨਹੀਂ, ਬ੍ਰਹਮ ਹੀ ਬ੍ਰਹਮ ਹੈ, ਰੱਬੇ ਰੱਬ ਬਾਕੀ ਸਭ ਜੱਬ। ਫਿਰ ਜਿਹੜਾ ਹਿੰਦੂ ਮਤ ਵਿੱਚ ਓਮ ਸ਼ਬਦ ਸੀ, ਨੂੰ ਇਸਤਰੀ ਔਰ ਸ਼ੂਦਰ ਨੂੰ ਜਪਣ ਦਾ ਅਧਿਕਾਰ ਨਹੀਂ ਸੀ। ਜਿਸ ਤਰ੍ਹਾਂ ਘਰ ਵਿੱਚ ਪੁਰਾਣੇ ਜ਼ਮਾਨੇ, ਹੁਣ ਤਾਂ ਜ਼ਮਾਨਾ ਬਹੁਤ ਅੱਗੇ ਚਲੇ ਗਿਆ ਨਾ, ਪੁਰਾਣੀ ਗੱਲ ਹੈ, ਇਸੇ ਵੇਲੇ ਨੌ ਨੂੰ ਕੋਈ ਐਮਰਜੈਂਸੀ ਹੋਵੇ, ਸਹੁਰੇ ਨਾਲ ਗੱਲ ਕਰਨੀ ਪਵੇ ਤਾਂ ਘੁੰਡ ਕੱਢ ਕੇ ਗੱਲ ਕਰ ਲੈਂਦੀ ਸੀ, ਪੜਦਾ ਕਰਕੇ, ਦੋਸ਼ ਨਹੀਂ ਸੀ ਮੰਨਿਆ ਜਾਂਦਾ। ਤੇ ਮਹਾਰਾਜ ਨੇ ਕਿਹਾ ਕਿ ਜਦ ਤੱਕ ਸਮਾਜ ਦੀ ਔਰਤ ਗੁਰਮੰਤਰ ਦੀ ਅਧਿਕਾਰ ਨਹੀਂ ਬਣਦੀ, ਉਹਦੇ ਚ ਧਾਰਮ ਸਿੱਖੀ ਨਹੀਂ ਆਉਂਦੀ, ਤੇ ਬੱਚੇ ਨੂੰ ਕਿਵੇਂ ਦੇ ਸਕਦੀ? ਇਹਨਾਂ ਨੂੰ ਅਧਿਕਾਰ ਮਿਲਣਾ ਚਾਹੀਦਾ। ਮਹਾਰਾਜ ਨੇ ਕਿਹਾ ਜੇ ਇੱਕ ਪਰਮੇਸ਼ਰ ਦਾ ਨਾਮ ਉਰੇ ਲੱਗ ਜਾਏ ਤੇ ਸਾਰੇ ਦੋਸ਼ ਨਿਵਰਤ ਹੋ ਜਾਂਦੇ ਹਨ। ਏਕ ਆਖਰ ਪਰਮੇਸ਼ਰ ਦਾ ਲਾਉਣ ਨਾਲ ਨਾ ਦੋਸ਼ ਵਿਆਪਦਾ ਹੀ ਹੋਏ। ਅਧਿਕਾਰ ਦੇ ਦਿੱਤਾ। ਤੇ ਸਾਡਾ ਜਿਹੜਾ ਮੰਤਰ ਹੈ ਨਾ, ਸਭ ਲਈ ਕਲਿਆਣਕਾਰੀ। ਸੋ ਏਕਾ ਜਿਹੜਾ ਇਹਦੀ ਸ਼ਕਲ ਸ੍ਰੀ ਸਾਹਿਬ ਦੀ ਹੈ, ਸ਼ਕਤੀ ਔਰ ਭਗਤੀ ਦਾ ਸੁਮੇਲ ਕਰ ਦਿੱਤਾ। ਤੇ ਜਦ ਤੱਕ ਤੁਹਾਡੇ ਕੋਲ ਸ਼ਸਤਰ ਨਹੀਂ, ਤੁਸੀਂ ਬੰਦਗੀ ਵੀ ਨਹੀਂ ਕਰ ਸਕਦੇ। ਚਾਰ ਗੁੰਡੇ ਆਦਮੀ ਆ ਜਾਣ ਤੇ ਮਾਲਾ ਫੇਰਨ ਦਿੰਦੇ, ਗੱਜ ਕੇ ਬੋਲੋ। ਜਿਹੜੇ ਛੇਵੇਂ ਪਾਤਸ਼ਾਹ ਨੂੰ ਸ਼ਾਹ ਦੌਲੇ ਨੇ ਪੁੱਛਿਆ ਕਿ ਮਹਾਰਾਜ ਇਹ ਦੋ ਤਲਵਾਰਾਂ ਤੁਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸੀ ਪਾ ਲਈਆਂ। ਕਹਿਣ ਲੱਗੇ ਸੰਤ ਜੀ, ਇੱਕ ਗਊ ਗਰੀਬ ਦੀ ਰੱਖਿਆ ਲਈ, ਦੂਜੀ ਜਰਵਾਣੇ ਦੀ ਭਖਿਆ ਲਈ। ਇੱਕ ਨਾਲ ਪੀਰਾਂ ਦੀ ਪੀਰੀ ਖੋਹ ਲੈਣੀ ਹੈ, ਦੂਜੀ ਨਾਲ ਮੀਰਾਂ ਬਾਦਸ਼ਾਹਾਂ ਦੀ ਬਾਦਸ਼ਾਹੀ ਖੋਹ ਲੈਣੀ ਹੈ। ਕਹਿਣ ਲੱਗੇ ਪੀਰ ਜੀ, ਜਿਹੜੇ ਦੁਸ਼ਟ ਲੋਕ ਆ ਨਾ, ਉਹ ਸ਼ਾਸਤਰ ਤੋਂ ਬਿਨਾਂ ਕਾਬੂ ਨਹੀਂ ਆਉਂਦੇ। ਗੱਜ ਕੇ ਬੋਲੋ ਸਤਨਾਮ। ਦੁਰਜਨ ਆਦਮੀ, ਹੁਣ ਮਾਰਖੰਡਾ ਟਟਾ ਵੀ ਤੁਸੀਂ ਫਿਰਦੇ ਹੋਵੇ ਮਾਲਾ, ਤੇ ਦੱਸੋ ਸਿੰਘ ਚ ਪਸਾਓਗੇ? ਤੇ ਜੇ ਹੋਵੇ ਕੋਲ ਡਾਂਗ, ਤੇ ਮਾਰਖੰਡਾ ਟਟਾ ਢਿੱਡ ਤੇ ਨਾ ਪਾੜੂ। ਇਸ ਤਰ੍ਹਾਂ ਜਿਹੜੇ ਇਹੋ ਜਿਹੇ ਬਿਰਤੀ ਦੇ ਮਨੁੱਖ ਹਨ, ਉਹ ਸ਼ਾਸਤਰ ਤੋਂ ਬਿਨਾਂ ਕਾਬੂ ਨਹੀਂ ਆਉਂਦੇ। ਐਸਾ ਮਹਾਰਾਜ ਨੇ ਉਪਦੇਸ਼ ਦਿੱਤਾ। ਸੋ ਇੱਕ ਪਠਾਨ ਦੀ ਕਹਾਣੀ ਆਈ ਹੈ, ਉਹ ਬਰਾਗੀ ਸਾਧ ਬਣ ਗਿਆ। ਬਰਾਗੀਆਂ ਦੀ ਜਮਾਤ ਤੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਪਠਾਨ ਨੇ ਵੀ ਵਿੱਚੇ ਕੁੱਟ ਖਾਧੀ। ਕਿਸੇ ਨੇ ਕਿਹਾ, ਖਾਨ ਸਾਹਿਬ ਇਹ ਤਾਂ ਕੁੱਟ ਖਾਂਦੇ ਖਾਂਦੇ ਮੂਰਤੀਆਂ ਸੀ, ਰਾਮ ਮੂਰਤੀਆਂ। ਹਾਂਜੀ, ਵੀ ਤੁਸੀਂ ਤਾਂ ਪਠਾਨ ਦੇ ਪੁੱਤ ਸੀ, ਤੁਸੀਂ ਕੁਝ ਕਰਦੇ? ਉਹ ਮੂਹਰੇ ਪਤਾ ਕੀ ਕਹਿੰਦਾ? ਕਹਿੰਦਾ, ਜਬ ਹੋਤੇ ਪੂਤ ਪਠਾਨ ਕੇ, ਤਬ ਦੇਤੇ ਦਸਤੇ ਮੋੜ, ਜਬ ਤੇ ਸੰਗਤ ਭਈ ਰਘਨਾਥ, ਕੀ ਸਕੇ ਨਾ ਤਿਨਕਾ ਤੋੜ। ਕਹਿੰਦੇ ਜਦੋਂ ਪਠਾਨ ਦੇ ਪੁੱਤ ਹੁੰਦੇ ਸੀ ਨਾ, ਦਾਸਿਆਂ ਦੇ ਮੂੰਹ ਤੋੜ ਦੇਈਦੇ ਸੀ, ਮਰੋੜ ਦੇਈਦੇ ਸੀ, ਬਲ ਸੀ। ਕਹਿੰਦੇ ਕੁਦਰਤੀ ਪਤਾ ਨੀ ਮੇਰਾ ਕੀ ਖੋਟਾ ਕਰਮ ਆਇਆ, ਇਹ ਜਿਹੜੇ ਇਹਨਾਂ ਦੇ ਚੇਲੇ ਸੀ ਨਾ, ਗਲ ਚ ਧਾਗਾ ਪਾਉਣ ਵਾਲਿਆਂ ਦੇ, ਜਿਹੜੇ ਇਹਨਾਂ ਦੀ ਸੰਗਤ ਕੀਤੀ ਤੇ ਘਾਹ ਦਾ ਤਿਣਕਾ ਤੋੜਨ ਦੀ ਹਿੰਮਤ ਨਹੀਂ ਰਹੀ। ਜਿਹੋ ਜਿਹੇ ਮੂਰਤੀਆਂ ਸੀ, ਉਹੋ ਜਿਹਾ ਮੈਨੂੰ ਮੂਰਤੀ ਬਣਾ ਲਿਆ। ਗੱਜ ਕੇ ਬੋਲੋ ਸਤਨਾਮ। ਸੰਗਤ ਦਾ ਇਹੋ ਜਿਹਾ ਅਸਰ ਪੈਂਦਾ। ਸੂਰਮੇ ਦੀ ਸੰਗਤ ਕਰੋਗੇ ਸ਼ੂਰਵੀਰਤਾ ਜਾਗੂ, ਦਾਨੀ ਦੀ ਸੰਗਤ ਕਰੋਗੇ ਦਾਨ ਵਾਲੇ ਵਿਅਕਤੀ, ਕਿਸੇ ਗਿਆਨਵਾਨ ਵਿਦਵਾਨ ਦੀ ਸੰਗਤ ਕਰੋਗੇ ਗਿਆਨ ਵੱਲ ਰੁਚੀ ਜਾਗੇਗੀ, ਕਿਸੇ ਸਿਮਰ ਨਾਲ ਬੈਠੋਗੇ ਬਰਾਗੀ ਤਿਆਗੇ ਉਧਰ ਰੁਚੀ ਜਾਗੇਗੀ, ਕਿਸੇ ਸ਼ਰਾਬੀ ਕਬਾਬੀ ਨਸ਼ੀਲੀਆਂ ਵਰਤੀਆਂ ਵਸਤੂਆਂ ਵਰਤਣ ਵਾਲੇ ਕੋਲ ਬੈਠੋਗੇ ਥੋੜੇ ਦਿਨ ਉਧਰ ਨੂੰ ਲੈ ਜਾਏਗਾ। ਜਿਹੋ ਜਿਹਾ ਸੰਗਤ ਕਰਦੇ ਉਹੋ ਜਿਹਾ ਪ੍ਰਭਾਵ ਪੈਣਾ ਹੀ ਪੈਣਾ। ਉਹੋ ਜਿਹਾ ਪ੍ਰਭਾਵ ਜਿਹੜਾ ਨਾ ਪੈਣਾ ਹੀ ਪੈਣਾ। ਸੋ ਇਸ ਕਰਕੇ ਫਿਰ ਸੰਗਤ ਗੁਰਮੁਖਾਂ ਦੀ ਹੀ ਮਹਾਰਾਜ ਨੇ ਲਿਖੀ ਹੈ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਨਦਰੀ ਆਵੈ ਤਿਸ ਸਿਉ ਮੋਹ। ਇਹ ਜਿੰਨੀਆਂ ਵੀ ਚੀਜ਼ਾਂ ਨਜ਼ਰ ਆ ਰਹੀਆਂ, ਇਨਸਾਨ ਇਹਨਾਂ ਦੇ ਨਾਲ ਝੂਠਾ ਮੋਹ ਪਾਈ ਬੈਠਾ। ਪਤਾ ਸਭ ਨੂੰ ਕਿ ਦ੍ਰਿਸ਼ਟ ਮਨ ਹੈ ਸਗਲ ਮਸ਼ੀਨਾਂ। ਜਿੰਨਾ ਵੀ ਪਰਪੰਚ ਸੂਖਮ ਸਥੂਲ ਨਜ਼ਰ ਆ ਰਿਹਾ, ਇੱਕ ਦਿਨ ਨਾਸ ਹੋ ਜਾਣਾ। ਪਰ ਦੁਨੀਆਂ ਦੇਖ ਲਓ, ਇਹਦੇ ਨਾਲ ਮੋਹ ਕਿਵੇਂ ਪਾਈ ਬੈਠੀ, ਕਿਤਨਾ ਮੋਹ ਪਾਇਆ ਹੈ, ਸਭ ਨੂੰ ਪਤਾ ਵੀ ਹੈ। ਇਸ ਨਾਲ ਮੋਹ ਪਾ ਕੇ ਬੈਠੇ, ਜਿਹਦਾ ਮੋਹ ਟੁੱਟ ਗਿਆ ਉਹਦੇ ਅੰਦਰ ਵਾਹਿਗੁਰੂ ਦਾ ਪਿਆਰ ਪੈਦਾ ਹੋ ਗਿਆ। ਕਈ ਲੋਕ ਮੋਹ ਨੂੰ ਪਿਆਰ ਕਹਿੰਦੇ, ਉਹ ਗਲਤ ਹੈ। ਮੋਹ ਇੱਕ ਦਲਦਲ ਹੈ, ਮੋਹ ਇੱਕ ਚਿੱਕੜ ਹੈ, ਮੋਹ ਬਕਾਰ ਪੈਦਾ ਕਰਦਾ। ਮੋਹ ਕਈ ਵਾਰੀ ਪਾਪ ਕਰਾਉਂਦਾ, ਮੋਹ ਨਰਕ ਗਾਮੀ ਬਣਾਉਂਦਾ। ਮੋਹ ਦੇ ਅਧੀਨ ਹੋਇਆ ਹੋਇਆ ਬੰਦਾ ਵੱਡੇ ਤੋਂ ਵੱਡੇ ਭੈੜੇ ਕਰਮ ਕਰ ਲੈਂਦਾ। ਮੋਹ ਮਲੀਨ ਚੀਜ਼ ਹੈ। ਮੋਹ ਜਿਹੜਾ ਉਹ ਸਰੀਰ ਔਰ ਸਰੀਰ ਦੀਆਂ ਲੋੜਾਂ ਤੱਕ ਸੀਮਤ ਹੈ, ਮਲੀਨ ਹੈ। ਮੋਹ ਦੇ ਵਿੱਚ ਫਸਿਆ ਹੋਇਆ ਬੰਦਾ ਧਰਮ ਵਾਲੇ ਪਾਸੇ ਨਹੀਂ ਤੁਰ ਸਕਦਾ। ਕਰਮ ਵਾਲੇ ਪਾਸੇ ਜਾਊ। ਜਿਹੜਾ ਪ੍ਰੇਮ ਹੈ ਇਹ ਸ਼ੁੱਧ ਵਸਤੂ, ਹਿਰਦਾ ਸ਼ੁੱਧ ਕਰਦਾ, ਪੰਜਾਂ ਵਿਕਾਰਾਂ ਦਾ ਨਾਸ਼ ਕਰਦਾ, ਬ੍ਰਹਮ ਗਿਆਨ ਦਿੰਦਾ, ਡੁੱਬਦੀ ਹੋਈ ਕਿਸ਼ਤੀ ਨੂੰ ਤਾਰ ਦਿੰਦਾ। ਔਰ ਪਰਮੇਸ਼ਰ ਤੇ ਜੀਵ ਦੇ ਵਿਚਾਲੇ ਇੱਕ ਪੁਲ ਹੈ। ਜਿਹੜਾ ਪ੍ਰੇਮੀ ਆਦਮੀ ਉਹਦਾ ਇੱਕ ਕਦਮ ਇਸ ਲੋਕ ਚ, ਦੂਜਾ ਪਰਲੋਕ ਚ। ਜਿੱਥੇ ਪ੍ਰੇਮ ਹੈ ਉੱਥੇ ਰੱਖਿਆ ਹੁੰਦੀ, ਜਿੱਥੇ ਪ੍ਰੇਮ ਹੈ ਉੱਥੇ ਭਗਵਾਨ ਹੈ, ਜਿੱਥੇ ਪ੍ਰੇਮ ਹੈ ਉੱਥੇ ਭਗਤੀ ਹੈ, ਉੱਥੇ ਨਾਮ ਹੈ, ਉੱਥੇ ਵਿਰਾਗ ਹੈ, ਉੱਥੇ ਤਿਆਗ ਹੈ, ਉੱਥੇ ਗਿਆਨ ਹੈ। ਪ੍ਰੇਮ ਇੱਕ ਸਵੱਛ ਵਸਤੂ, ਪਰ ਦੁਨੀਆਂ ਨੂੰ ਇਹ ਨਹੀਂ ਪਤਾ ਮੋਹ ਕੀ ਹੈ ਤੇ ਪਿਆਰ ਕੀ। ਜੇ ਦੋਹਾਂ ਦੀ ਵਿਆਖਿਆ ਕਰੀ ਚੱਲੀਏ ਬਹੁਤ ਵੱਡੇ ਪੁਸਤਕ ਲਿਖੇ ਜਾ ਸਕਦੇ। ਗੱਜ ਕੇ ਬੋਲੋ, ਮੇਰਾ ਖਿਆਲ ਆਪ ਸਾਰੇ ਪੜ੍ਹੇ ਲਿਖੇ ਹੈ, ਥੋੜੇ ਵਿੱਚ ਬਹੁਤਾ ਸਮਝ ਲਓਗੇ। ਕਿਉਂ ਮਿਲੀਐ ਪ੍ਰਭ ਅਵਨਾਸੀ ਤੋਹੇ, ਹੇ ਪ੍ਰਭੂ ਅਵਨਾਸ਼ੀ ਨਾਸ ਤੋਂ ਰਹਿਤ ਵਾਹਿਗੁਰੂ। ਕਿਉਂ ਮਿਲੀਐ ਪ੍ਰਭ ਅਵਨਾਸੀ ਤੋਹੇ, ਅਸੀਂ ਆਪ ਜੀ ਨੂੰ ਕਿਵੇਂ ਮਿਲੀਏ, ਕਿਸ ਤਰ੍ਹਾਂ ਮਿਲ ਸਕਦੇ ਹਾਂ, ਆਪ ਕਿਰਪਾ ਕਰੋ। ਕਿਉਂ ਤਾਂ ਨਿਰਗੁਣਿਆਂ ਦੀਦਾ ਹੀ ਨਹੀਂ। ਇੱਥੇ ਦੱਸਿਆ ਕਿ ਜਿਸ ਤਰ੍ਹਾਂ ਕੋਈ ਸੂਰਮਾ ਸਿੰਘ ਹੈ ਅੱਖਾਂ ਤੋਂ ਮਨਾਖਾ, ਉਹਨੂੰ ਨੇੜੇ ਲਿਆਉਣ ਦੇ ਕਿਹੜੇ ਸਾਧਨ ਹੈ? ਇੱਕ ਤਾਂ ਇਹ ਹੈ ਆਵਾਜ਼ ਮਾਰੀ ਜਾ, ਸੂਰਮਾ ਸਿੰਘ ਜੀ ਮੇਰੀ ਆਵਾਜ਼ ਸੁਣ ਕੇ ਮੇਰੇ ਵੱਲ ਆ ਜਾਓ, ਆਹ ਤਰੀਕਾ ਨਾ। ਦੂਜਾ ਹੈ ਉਹਨੂੰ ਗੁੱਟੋਂ ਫੜ ਲਈਏ, ਆਓ ਜੀ ਮੇਰੇ ਮਗਰ ਮਗਰ ਤੁਰੇ ਆਓ, ਆਹ ਹੈ ਤਰੀਕਾ ਨਾ। ਇਸ ਤਰ੍ਹਾਂ ਸਾਡੇ ਕੋਲ ਗਿਆਨ ਬਰਾਗ ਰੂਪੀ ਨੇਤਰ ਨਹੀਂ ਹੈ। ਪਰਮੇਸ਼ਰ ਕੋਲ ਕਿਵੇਂ ਜਾਈਏ? ਜਾਂ ਤਾਂ ਇਹ ਤਰੀਕਾ ਕਿ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਸਾਨੂੰ ਆਪ ਫੜ ਕੇ ਲੈ ਜਾਏ, ਜਾਂ ਸਾਨੂੰ ਆਵਾਜ਼ ਮਾਰੇ ਕਿ ਗੁਰਮੁਖ ਪਿਆਰੋ ਮੇਰੀ ਆਵਾਜ਼ ਸੁਣ ਕੇ ਆ ਜਾਓ। ਜਿਹੜੀ ਉਹ ਆਵਾਜ਼ ਦਿੰਦਾ ਉਸਦਾ ਨਾਮ ਅਨਹਦ ਬਾਣੀ ਹੈ, ਆਕਾਸ਼ ਬਾਣੀ ਕਹਿ ਲਓ। ਗੱਜ ਕੇ ਬੋਲੋ, ਉਹ ਪ੍ਰੇਮੀਆਂ ਨੂੰ ਆਪਣੇ ਖਿੱਚਣ ਵਾਸਤੇ ਆਵਾਜ਼ ਮਾਰਦਾ। ਕਈ ਲੋਕ ਤਾਂ ਉਸ ਆਵਾਜ਼ ਨੂੰ ਸੁਣਨ ਵਿੱਚ ਲੱਗ ਗਿਆ ਜੀ, ਸਾਨੂੰ ਪੰਜ ਪ੍ਰਕਾਰ ਦੇ ਬਾਜੇ ਸੁਣਦੇ ਆ, ਦਸ ਪ੍ਰਕਾਰ ਦੇ ਸੁਣਦੇ। ਹੁਣ ਜਿਵੇਂ ਕੋਈ ਬੰਦਾ ਆਵਾਜ਼ ਮਾਰੇ, ਜਿਹੜਾ ਤੁਹਾਡੀ ਆਵਾਜ਼ ਨੂੰ ਸੁਣੀ ਜਾਂਦਾ ਪੈਰ ਪੁੱਟਦਾ ਹੀ ਨਹੀਂ, ਤੁਰਦਾ ਹੀ ਨਹੀਂ, ਆਨੰਦ ਚ ਆਵਾਜ਼ ਬੜੀ ਸਰੀਲੀ ਹੈ। ਜਿਹੜਾ ਆਵਾਜ਼ ਮਾਰਨ ਵਾਲਾ ਉਹਦੇ ਕੋਲ ਤਾਂ ਨਹੀਂ ਨਾ ਜਾ ਸਕਦਾ। ਜਿਹੜਾ ਆਵਾਜ਼ ਸੁਣ ਕੇ ਜਿੱਧਰੋਂ ਆਵਾਜ਼ ਆਉਂਦੀ ਸਿਹਤ ਤੱਕ ਤੁਰਿਆ ਜਾਏ, ਉਦੋਂ ਤੱਕ ਤੁਰਿਆ ਜਾਏ ਜਦ ਤੱਕ ਆਵਾਜ਼ ਮਾਰਨ ਵਾਲਾ ਨਹੀਂ ਮਿਲਦਾ। ਗੱਜ ਕੇ ਬੋਲੋ, ਬਹੁਤੇ ਲੋਕ ਅਨਹਦ ਬਾਜੇ ਸੁਣਨ ਵਿੱਚ ਲੱਗ ਗਏ। ਆਨੰਦ ਜ਼ਰੂਰ ਹੈ ਖੜਕੇ ਦੜਕੇ ਦਾ, ਪਰ ਜਿਹੜਾ ਆਵਾਜ਼ ਦਿੰਦਾ ਉਹ ਪ੍ਰਾਪਤ ਨਾ ਹੋਇਆ। ਪਰ ਗੁਰਮਤ ਇੱਥੇ ਜਾ ਕੇ ਖੜੀ ਨਹੀਂ, ਗੁਰਮਤ ਨੇ ਕਿਹਾ ਜਿਹੜਾ ਆਵਾਜ਼ ਮਾਰਦਾ ਉਹਨੂੰ ਮਿਲੋ ਜਾ ਕੇ, ਕਿ ਆਵਾਜ਼ ਮਾਰਨ ਵਾਲਾ ਕੌਣ ਹੈ? ਜਿੱਥੋਂ ਆਵਾਜ਼ ਆ ਰਹੀ ਹੈ ਉਹ ਪਰਮੇਸ਼ਰ ਹੈ। ਗੱਜ ਕੇ ਬੋਲੋ, ਉਹ ਅਨਹਦੀ ਆਵਾਜ਼ ਹੈ, ਉਹ ਗੁਰਬਾਣੀ ਰੂਪੀ ਆਵਾਜ਼ ਹੈ, ਉਹ ਆਪਣੇ ਪਿਆਰਿਆਂ ਨੂੰ ਆਪਣੇ ਵੱਲ ਖਿੱਚਣ ਲਈ ਆਵਾਜ਼ ਦੇ ਰਿਹਾ ਹੈ। ਭੋਰ ਧਾਮ ਤੋਂ ਆ ਰਹੀ, ਸਾਡੇ ਸਾਰਿਆਂ ਦੇ ਅੰਦਰ ਉਹ ਧਮਕਾਰ ਹੋ ਰਹੀ ਹੈ। ਤੁਸੀਂ ਆਪਣੇ ਅੰਦਰ ਇੰਨੀਆਂ ਆਵਾਜ਼ਾਂ ਲੈ ਗਏ ਹੋ, ਅਸਲੀ ਆਵਾਜ਼ ਤੁਹਾਨੂੰ ਪਰਖਣੀ ਔਖੀ ਹੋ ਚੁੱਕੀ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪਣਾ ਇੱਕ ਵਰਨਾਤਮਕ ਹੈ, ਜਦੋਂ ਜਪਦਿਆਂ ਜਪਦਿਆਂ ਬਾਕੀ ਆਵਾਜ਼ਾਂ ਖਤਮ ਹੋ ਜਾਣਗੀਆਂ ਸੰਕਲਪਾਂ ਵਿਕਲਪਾਂ ਦੀਆਂ, ਤੁਹਾਨੂੰ ਉਹ ਅੰਦਰੋਂ ਅਨਹਦੀ ਆਵਾਜ਼ ਸੁਣਾਈ ਦੇਊਗੀ ਜਿਹੜੀ ਧੁਨਕਾਰ ਹੋ ਰਹੀ ਹੈ। ਜਦੋਂ ਤੁਸੀਂ ਉਸਨੂੰ ਸੁਣੋਗੇ ਫਿਰ ਉਹਦੀ ਟੇਕ ਪਕੜ ਕੇ ਉੱਥੇ ਪਹੁੰਚਣਾ ਹੈ ਜਿੱਥੇ ਬ੍ਰਹਮ ਬੈਠਾ। ਗੱਜ ਕੇ ਬੋਲੋ, ਪਰ ਅਸੀਂ ਤਾਂ ਆਪਣੇ ਅੰਦਰ ਬਹੁਤ ਆਵਾਜ਼ਾਂ ਵਾੜੀ ਜਾਂਦੇ, ਟੈਲੀਵਿਜ਼ਨਾਂ ਦੇ ਗੀਤ ਸੁਣੀ ਜਾਂਦੇ, ਰੇਡੂਆਂ ਦੇ ਸੁਣੀ ਜਾਂਦੇ, ਇੱਕ ਦੂਜੇ ਨੇ ਨਿੰਦਿਆ ਚੁਗਲੀਆਂ ਕਰ ਕਰ ਅੰਦਰ ਕੂੜਾ ਇਕੱਠਾ ਕਰੀ ਤੁਰੇ ਜਾਂਦੇ, ਅੰਦਰਲੀ ਆਵਾਜ਼ ਕਿਵੇਂ ਸੁਣੇ? ਜਿਵੇਂ ਇੱਥੇ ਇੱਕ ਚੰਗਾ ਵਿਅਕਤੀ ਬੋਲਦਾ ਹੋਵੇ, ਮਿਸਾਲ ਦੇ ਤੌਰ ਤੇ ਮੈਂ ਤੁਹਾਡੇ ਵਿੱਚ ਭਾਸ਼ਣ ਦੇ ਰਿਹਾ, ਤੁਸੀਂ ਸਾਰੇ ਰੌਲਾ ਪਾਈ ਚਲੋ, ਭਾਵੇਂ ਗੁਰਬਾਣੀ ਦੀ ਕਥਾ ਹੋ ਰਹੀ ਤੁਹਾਡੇ ਪੱਲੇ ਕੀ ਪਵੇਗੀ, ਮੈਂ ਵੀ ਬੋਰ ਹੋ ਜਾਵਾਂਗਾ। ਵਾਹਿਗੁਰੂ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਣ ਲਈ ਹਰਕ ਦੇ ਅੰਦਰ ਬਿਰਾਜਮਾਨ ਹੈ ਔਰ ਉਹ ਸਭ ਨਾਲ ਪਿਆਰ ਕਰਦਾ ਹੈ ਔਰ ਸਾਰਿਆਂ ਨੂੰ ਆਪਣੇ ਵੱਲ ਖਿੱਚਣ ਦੀ ਪ੍ਰੇਰਣਾ ਵੀ ਦੇ ਰਿਹਾ ਤੇ ਆਵਾਜ਼ਾਂ ਵੀ ਮਾਰ ਰਿਹਾ। ਪਰ ਅਸੀਂ ਬੇਮੁੱਖ ਹੋ ਕੇ ਦੁਨਿਆਵੀ ਆਵਾਜ਼ਾਂ ਕੰਨਾਂ ਨਾਲ ਵੀ ਸੁਣਦੇ ਹਾਂ ਤੇ ਬਹੁਤ ਸਾਰੀਆਂ ਸੁਣੀਆਂ ਹੋਈਆਂ ਗੱਲਾਂ ਸੰਸਕਾਰ ਰੂਪ ਸਾਡੇ ਅੰਦਰ ਬਣ ਚੁੱਕੀਆਂ ਹਨ। ਅਸੀਂ ਜਿਹੜੀ ਅੰਦਰੋਂ ਪ੍ਰਭੂ ਦੀ ਅਗੰਮੀ ਆਵਾਜ਼ ਆ ਰਹੀ ਹੈ ਉਸ ਨੂੰ ਪਕੜਨ ਵਾਸਤੇ ਸਮਾਂ ਹੀ ਨਹੀਂ ਕੱਢਦੇ। ਸਮੇਂ ਨਾਲ ਉੱਠਣਾ ਪੈਂਦਾ, ਇਸ਼ਨਾਨ ਕਰਕੇ ਚੌਂਕੜੇ ਲਾਉਣੇ ਪੈਂਦੇ, ਅਕਾਗਰ ਚਿੱਤ ਹੋ ਕੇ ਸੁਰਤੀਆਂ ਬਿਰਤੀਆਂ ਨੇ ਇਧਰੋਂ ਉਧਰੋਂ ਰੋਕ ਕੇ ਆਪਣੇ ਹਿਰਦੇ ਨੂੰ ਜਿਹੜੇ ਅੰਦਰ ਖਿਆਲ ਆ ਪਿਆ ਬਿਲਕੁਲ ਖਾਲੀ ਕਰਨਾ ਪੈਂਦਾ। ਜਦੋਂ ਉਹਨਾਂ ਖਿਆਲਾਂ ਤੋਂ ਹਿਰਦਾ ਖਾਲੀ ਹੋ ਕੇ ਸਿਮਰਨ ਵਿੱਚ ਜੁੜਦਾ ਹੈ ਫਿਰ ਇਕਾਗਰਤਾ ਤੇ ਸੂਖਮ ਬਿਰਤੀ ਹੋਣ ਨਾਲ ਪਤਾ ਲੱਗਦਾ ਕਿ ਵਾਕਈ ਅੰਦਰ ਅਨਹਦ ਨਾਦ ਹੋ ਰਿਹਾ, ਉਸ ਦੀ ਧੰਕਾਰ ਆ ਰਹੀ ਔਰ ਧੁਰ ਧਾਮ ਪ੍ਰਭੂ ਦੇ ਦੇਸ਼ ਤੋਂ ਆ ਰਹੀ ਹੈ। ਜਿਹੜੇ ਉਸ ਆਵਾਜ਼ ਨੂੰ ਸੁਣ ਕੇ ਸ਼ਬਦ ਦੁਆਰਾ ਸੁਰਤੀ ਨੂੰ ਉਸ ਪਾਸੇ ਲੈ ਜਾਂਦੇ ਹਨ ਇੱਕ ਦਿਨ ਉਹ ਮਾਲਕ ਦੇ ਦੇਸ਼ ਵਿੱਚ ਪਹੁੰਚ ਜਾਂਦੇ ਹਨ। ਗੱਜ ਕੇ ਬੋਲੋ। ਪਰ ਸਾਡਾ ਮਨ ਵਾਲੇ ਬਹੁਤਿਆਂ ਦਾ ਸ਼ਰਾਬਾਂ ਕਬਾਬਾਂ ਫੈਸ਼ਨਾਂ ਵਿੱਚ ਲੱਗਾ ਹੋਇਆ, ਦੁਨੀਆਂ ਦੇ ਨਾਚ ਮੁਜਰੇ ਦੇਖਣ ਵਿੱਚ ਲੱਗਾ ਹੋਇਆ, ਦੁਨੀਆਂ ਦੀਆਂ ਗੱਲਾਂ ਸੁਣਨ ਵਿੱਚ ਲੱਗਾ ਹੋਇਆ, ਦੁਨੀਆਂ ਦੀਆਂ ਬੈਠਕਾਂ ਚ ਬਹਿਣਾ ਚਾਹੁੰਦਾ। ਪਰ ਇਹ ਨਹੀਂ ਪਤਾ ਕਿ ਜਿੰਨੇ ਤੂੰ ਧੰਦੇ ਕਰਦਾ ਇਹ ਸਾਰੇ ਦੇ ਸਾਰੇ ਟੋਟਲੀ ਤੈਨੂੰ ਰੱਬ ਤੋਂ ਬੇਮੁੱਖ ਕਰ ਰਹੇ ਆ। ਗੱਜ ਕੇ ਬੋਲੋ। ਗੱਲ ਸਮਝਾ ਦਿੱਤੀ, ਹੁਣ ਤੁਹਾਡੀ ਮਰਜ਼ੀ ਹੈ ਇਹਦੇ ਤੇ ਚੱਲੋ ਜਾਂ ਨਾ ਚੱਲੋ। ਜਿਹੜਾ ਚੱਲੇਗਾ ਉਹਦਾ ਮਾਰਗ ਮੁੱਕ ਜਾਏਗਾ, ਮੰਜ਼ਿਲ ਮੁੱਕ ਜਾਏਗੀ, ਮਕਾਮ ਤੇ ਪਹੁੰਚ ਜਾਏਗਾ। ਜਿਹੜਾ ਸਫ਼ਰ ਵਿੱਚ ਬੰਦਾ ਹੁੰਦਾ, ਕਲੇਸ਼ ਤਾਂ ਹੁੰਦੇ ਆ ਸਫ਼ਰ ਦੇ, ਪਰ ਜਿਹੜਾ ਸਫ਼ਰ ਤੁਰਿਆ ਜਾਂਦਾ ਇੱਕ ਦਿਨ ਉਹਨੂੰ ਮਕਾਮ ਜ਼ਰੂਰ ਮਿਲ ਜਾਂਦਾ। ਚਾਹੇ ਕੌਮਾਂ, ਕਈਆਂ ਦਾ ਸਫ਼ਰ ਇਹ ਹੈ ਕਿ ਆਪਣਾ ਸਾਮਰਾਜ ਕਾਇਮ ਕਰਨਾ, ਕਈਆਂ ਦਾ ਸਫ਼ਰ ਹੈ ਆਤਮਾ ਦਾ ਰਾਜ ਕਾਇਮ ਕਰਨਾ, ਕਈਆਂ ਦਾ ਸਫ਼ਰ ਹੈ ਦੁਕਾਨ ਤੋਂ ਘਰ, ਘਰੋਂ ਦੁਕਾਨ, ਸਿਰਫ ਆਪਣੇ ਪੇਟ ਤੱਕ ਸਫ਼ਰ ਹੈ, ਬਾਕੀ ਗੁਆਂਢੀ ਬਿਸ਼ੱਕ ਭੁੱਖੇ ਟਿੱਟ ਕੇ ਮਰ ਜਾਣ, ਕਿਸੇ ਨੇ ਪਾਣੀ ਨਹੀਂ ਪੁੱਛਣਾ। ਕਈਆਂ ਦਾ ਸਫ਼ਰ ਡਾਕਟਰ ਤੋਂ ਜਾਣਾ ਆਪਣੀ ਤੰਦਰੁਸਤੀ ਲਈ ਹੈ। ਗੁਆਂਢੀਆਂ ਦੇ ਬੱਚੇ ਭਾਵੇਂ ਪੇਟ ਦੇ ਸੂਲ ਨਾਲ ਮਰ ਜਾਣ, ਪਰ ਗੁਰਮੁਖਾਂ ਦਾ ਸਫ਼ਰ ਹੈ ਅਸੀਂ ਵੀ ਤੰਦਰੁਸਤ ਹਾਂ, ਦੂਜੇ ਵੀ ਰਹਿਣੇ ਚਾਹੀਦੇ। ਅਸੀਂ ਰੱਜ ਕੇ ਰੋਟੀ ਖਾਂਦੇ ਹਾਂ, ਦੂਜੇ ਵੀ, ਸਾਨੂੰ ਕੱਪੜਾ ਮਿਲਦਾ ਦੂਜਿਆਂ ਨੂੰ ਵੀ ਮਿਲਣਾ ਚਾਹੀਦਾ। ਬਾਕੀ ਦੁਨੀਆਂ ਆਜ਼ਾਦੀ ਸੁਤੰਤਰਤਾ ਦਾ ਸੁੱਖ ਲੈਂਦੀ, ਅਸੀਂ ਆਜ਼ਾਦ ਹੋ ਕੇ ਅਸੀਂ ਵੀ ਆਨੰਦ ਲਈਏ, ਜਿਹੜੇ ਸਾਡੇ ਸਪਰਗ ਚ ਹੋਣ ਉਹ ਵੀ ਆਜ਼ਾਦੀ ਨਾਲ ਆਜ਼ਾਦੀ ਦਾ ਸੁੱਖ ਦਾ ਆਨੰਦ ਮਾਣ ਸਕਣ। ਕਈ ਵਾਰੀ ਐਸੀਆਂ ਚੀਜ਼ਾਂ ਐਸੇ ਬੰਦਿਆਂ ਦੇ ਅਧੀਨ ਹੋ ਜਾਂਦੀਆਂ, ਉਹ ਜ਼ੁਲਮ ਵੀ ਕਰਦੇ, ਧੱਕਾ ਵੀ ਕਰਦੇ, ਜਿਹੜੇ ਉਹਨਾਂ ਵਿਰੁੱਧ ਬਗਾਵਤ ਕਰਦੇ, ਉਹਨਾਂ ਨੂੰ ਤਸ਼ੱਦਦ ਕਰਦੇ, ਉਹਨਾਂ ਦੇ ਇਸ ਮਾਇਆਵੀ ਜਾਲ ਨੂੰ ਕੱਟਣ ਵਾਸਤੇ ਵੱਡੇ ਵੱਡੇ ਬਲੀਦਾਨ ਦੇਣੇ ਪੈਂਦੇ। ਰੱਬ ਨੂੰ ਮਿਲਣ ਵਾਸਤੇ ਵੀ ਬੜੀ ਕੁਰਬਾਨੀ ਕਰਨੀ ਪੈਂਦੀ। ਆਤਮਾ ਦਾ ਰਾਜ, ਕਾਮ ਕ੍ਰੋਧਾਂ ਨਾਲ ਜੰਗ ਹਰ ਵੇਲੇ ਜਾਰੀ ਰਹਿੰਦਾ, ਆਸਾ ਤ੍ਰਿਸ਼ਨਾ ਮਮਤਾ ਰੂਪੀ ਡੈਣਾ ਨਾ, ਹਾਂਜੀ, ਜੰਗ ਜਾਰੀ ਰਹਿੰਦੇ। ਆਤਮਾ ਦਾ ਰਾਜ ਕਾਇਮ ਕਰਨ ਲਈ ਬਹੁਤ ਸਾਰੇ ਛਤਰੂ ਦਬਾਉਣੇ ਪੈਂਦੇ ਤਾਂ ਜਾ ਕੇ ਉੱਥੇ ਪਹੁੰਚ ਹੁੰਦਾ। ਹੰਕਾਰ ਰੂਪੀ ਪਹਾੜ ਚੁੱਕਣੇ ਪੈਂਦੇ, ਮੋਹ ਰੂਪੀ ਦਲਦਲ ਵਿੱਚ ਨਿਕਲਣਾ ਪੈਂਦਾ ਹੈ, ਲੋਭ ਰੂਪੀ ਘੁੰਮਣ ਘੇਰੀਆਂ ਚੋਂ ਨਿਕਲਣਾ ਪੈਂਦਾ ਹੈ, ਔਰ ਕਾਮ ਕ੍ਰੋਧ ਰੂਪੀ ਮਗਰ ਮੱਛਾਂ ਤੋਂ ਬਚਣਾ ਪੈਂਦਾ ਹੈ, ਔਰ ਕ੍ਰੋਧ ਰੂਪੀ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਮੱਚੀ ਹੋਈ ਹੈ ਇਹਨਾਂ ਜੰਗਲਾਂ ਵਿੱਚ ਨਿਕਲਣਾ ਪੈਂਦਾ, ਫੇਰ ਜਾ ਕੇ ਸਤੋ ਰਜੋ ਤਮੋ ਚੋਂ ਧਿਆਨ ਮੈਂ ਆਦਿਕ ਕੋਛਾਂ ਵਿੱਚੋਂ, ਫਿਰ ਮਨ ਦੇ ਸਕਲਪ ਬੁੱਧੀ ਦੀਆਂ ਗਲਤ ਧਾਰਨਾਵਾਂ, ਤਾਂ ਜਾ ਕੇ ਆਤਮਾ ਦਾ ਦੇਸ਼ ਆ ਪਰਮਾਤਮਾ ਦਾ ਕਿ ਐਵੇਂ ਮਿਲ ਜਾਏਗਾ। ਤੇ ਅੱਜ ਦਾ ਸੰਸਾਰ ਤਾਂ ਸਾਰੇ ਦਾ ਸਾਰਾ ਬਿਰਲੇ ਬੰਦੇ ਹੈ ਜਿਹਦੇ ਉੱਤੇ ਅਕਾਲ ਪੁਰਖ ਦੀ ਕੋਈ ਪੂਰੀ ਕਿਰਪਾ ਹੀ ਹੈ। ਇਹ ਨਹੀਂ ਕਿ ਤੁਸੀਂ ਗ੍ਰਿਹਸਥੀ, ਸਾਧਾਂ ਦੀ ਵੀ ਮੈਂ ਗੱਲ ਕਰਦਾ। ਦਾਵਾ ਅਗਨ ਬਹੁਤ ਤਰਨ ਜਾਲੇ, ਕੋਈ ਹਰਿਓ ਬੂਟ ਰਹਿਓ, ਨਹੀਂ ਤਾਂ ਇਸ ਕਾਮ ਦੀ ਅੱਗ ਨੇ ਦੁਨੀਆਂ ਨੂੰ ਝੁਲਸ ਕੇ ਰੱਖ ਦਿੱਤਾ। ਇਹ ਐਸੀ ਬੈਤਾਰਣੀ ਨਦੀ ਬਹਿ ਤੁਰੀ ਹੈ, ਦੁਨੀਆਂ ਰੁੜੀ ਜਾ ਰਹੀ। ਪੰਕਜ ਮੋਹ ਪਗ ਨਹੀਂ ਚੱਲ ਹੈ, ਹਮ ਦੇਖਾ ਤਹ ਡੁੱਬੀ ਅਲੇ। ਗੱਜ ਕੇ ਬੋਲੋ। ਸੋ ਇਸ ਕਰਕੇ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਅਰਜ ਕਰਨ ਦੀ ਜਾਂਚ ਦੱਸਦੇ ਹੈ, ਪ੍ਰਭੂ ਤੇਰੇ ਚਰਨ ਸਾਡੀ ਅਰਦਾਸ ਬੇਨਤੀ, ਅਸੀਂ ਆਪ ਜੀ ਨੂੰ ਕਿਵੇਂ ਮਿਲ ਸਕਦੇ ਹਾਂ। ਅੱਗੇ ਹੋਰ ਬੇਨਤੀ ਜਾਰੀ ਹੈ। ਕਰ ਕਿਰਪਾ ਮੋਹਿ ਮਾਰਗ ਪਾਵਹੁ। ਹੇ ਪ੍ਰਭੂ, ਹੇ ਅਕਾਲ ਪੁਰਖ, ਕਿਰਪਾ ਕਰਕੇ ਸਾਨੂੰ ਸ੍ਰੇਸ਼ਟ ਮਾਰਗ ਤੇ ਪਾ ਦਿਓ। ਅਸੀਂ ਕਦੀ ਸੋਚਿਆ ਕਿ ਸਾਡਾ ਰਸਤਾ ਸਹੀ ਹੈ? ਸ਼ਰਾਬੀ ਨੇ ਸੋਚਿਆ, ਮਾਂਸ ਖਾਣ ਨੇ ਸੋਚਿਆ, ਨਿੰਦਿਆ ਕਰਨ ਨੇ ਸੋਚਿਆ, ਝੂਠ ਬੋਲਣ ਵਾਲੇ ਨੇ ਸੋਚਿਆ, ਬਗਾਨਾ ਹੱਕ ਖਾਣ ਵਾਲੇ ਨੇ ਸੋਚਿਆ, ਬਗਾਨੀ ਇੱਜ਼ਤ ਲੁੱਟਣ ਵਾਲੇ ਨੇ ਸੋਚਿਆ, ਬਗਾਨਾ ਘਰ ਭੰਨਣ ਵਾਲੇ ਨੇ ਸੋਚਿਆ, ਕਿਸੇ ਦੇ ਜ਼ੁਲਮ ਕਰਨ ਵਾਲੇ ਨੇ ਸੋਚਿਆ ਕਿ ਮੈਂ ਆਪਣਾ ਰਸਤਾ ਵਿਗਾੜ ਰਿਹਾ। ਜੇ ਸੋਚ ਆ ਜਾ ਫਿਰ ਕਰੇ ਕਿਉਂ, ਫਿਰ ਕਿਉਂ ਕਰੇ? ਤੁਸੀਂ ਸੋਚਿਆ ਅਸੀਂ ਫੈਸ਼ਨ ਕਰਦੇ ਹਾਂ, ਤੁਸੀਂ ਸੋਚਿਆ ਕਿ ਡਰਾਇੰਗ ਰੂਮਾਂ ਚ ਕਿੰਨੇ ਕਿੰਨੇ ਘੰਟੇ ਇਸ ਚਮੜੇ ਦੀ ਦੇਹ ਨੂੰ ਸ਼ਿੰਗਾਰਨ ਹਾਰ ਸ਼ਿੰਗਾਰਾਂ ਵਿੱਚ ਆਪਣਾ ਸਮਾਂ ਵਿਅਰਥ ਕਰਦੀਆਂ ਸੋਚਿਆ? ਪੁਰਸ਼ਾਂ ਵਾਸਤੇ ਵੀ, ਇਸਤਰੀਆਂ ਵਾਸਤੇ ਸਾਂਝੇ ਉਪਦੇਸ਼ ਹਨ। ਇਸ ਚੀਜ਼ ਨੂੰ ਸੋਚੋ ਕਿ ਜਿਹੜੇ ਰਸਤੇ ਅਸੀਂ ਚੱਲ ਰਹੇ ਹਾਂ, ਕਿਆ ਇਹ ਗਲਤ ਹੈ ਕਿ ਸਹੀ ਹੈ? ਜੇ ਆਪਣੀ ਮਤ ਨਹੀਂ ਕੰਮ ਕਰਦੀ, ਕਿਸੇ ਵਿਦਵਾਨ ਤੋਂ ਰਾਇ ਲੈ ਲੈਣੀ ਚਾਹੀਦੀ ਹੈ। ਜੇ ਕਿਸੇ ਵਿਦਵਾਨ ਭਰੋਸਾ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਪੂਰਾ ਸੈਂਟੀਫਿਕ ਹੈ ਨਾ, ਇਹ ਤਾਂ ਕਦੀ ਗਲਤ ਉਪਦੇਸ਼ ਨਹੀਂ ਨਾ ਦੇ ਸਕਦਾ, ਇਹ ਤਾਂ ਸਭ ਵਾਸਤੇ ਸਹੀ ਗਾਈਡੈਂਸ ਦਿੰਦਾ। ਇਸ ਤੋਂ ਰਾਏ ਲੈ ਲੈਣੀ ਚਾਹੀਦੀ ਹੈ। ਰਾਇਆ ਸੁਣੀ ਵੀ ਜਾਂਦੇ ਹਾਂ, ਪੁੱਛੀ ਵੀ ਜਾਂਦੇ ਹਾਂ, ਕਰੀ ਵੀ ਜਾਂਦੇ ਹਾਂ, ਮਕਰ ਜਾਲ ਛੱਡਦੇ ਨਹੀਂ, ਫਸੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਖਪੀ ਜਾਂਦੇ ਹਾਂ। ਗੱਜ ਕੇ ਬੋਲੋ। ਆਪਣੀਆਂ ਰਸਮਾਂ ਵੀ ਇਹਦੀ ਹਜੂਰੀ ਵਿੱਚ ਕਰ ਲੈਂਦੇ ਹਾਂ, ਬਾਗੀ ਹੋ ਕੇ ਆਪਣੀ ਮਰਜ਼ੀ ਨਾਲ ਕੰਮ ਕਰਦੇ, ਸਜ਼ਾ ਦੋਹਰੀ ਮਿਲੂਗੀ। ਹੁਣ ਤਾਂ ਦੇਖਦੇ ਹਾਂ ਨਾ, ਕਿਹੜਾ ਪੁੱਛਦਾ, ਪੁੱਛੂਗਾ ਜ਼ਰੂਰ। ਤੁਹਾਨੂੰ ਪਤਾ ਕਿ ਮਹਾਰਾਜ ਛੇਵੇਂ ਪਾਤਸ਼ਾਹ ਨੇ ਇੱਕ ਹੱਥ ਵਿੱਚ ਪਿੱਤਰ ਫੜਿਆ ਹੋਇਆ, ਇੱਕ ਹੱਥ ਵਿੱਚ ਬਾਜ ਫੜਿਆ ਹੋਇਆ, ਉਹ ਤੋਂ ਮਾਸ ਤੋੜਾ ਕੇ ਉਹਨੂੰ ਖੜਾ ਰਹੇ। ਸ਼ਿਵਾਜੀ ਮਰਹੱਟਾ ਦਾ ਗੁਰੂ ਰਵਿਦਾਸ ਸਰਬਾਗਾ ਆ, ਬਰਾਗੀ ਸਾਧ ਸੀ ਵੈਸ਼ਨੂ, ਉਹ ਕਹਿੰਦਾ ਮੈਂ ਤਾਂ ਇਹਨਾਂ ਦੀ ਮਹਿਮਾ ਬੜੀ ਸੁਣੀ ਸੀ, ਇਹਦਾ ਬੜਾ ਜ਼ਾਲਮ ਕਰੂਰ ਗੁਰੂ ਹੈ, ਆਪਣੇ ਹੱਥਾਂ ਤੇ ਕਿਵੇਂ ਜਾਨਵਰਾਂ ਦਾ ਮਾਸ ਤੋੜਾ ਰਿਹਾ। ਮਹਾਰਾਜ ਕਹਿਣ ਲੱਗੇ, ਸੰਤ ਜੀ ਇੰਨੇ ਨੇ ਸੰਤ ਪੁਣਾ ਟੁੱਟ ਚੱਲਿਆ, ਅਸੀਂ ਜਿਹੜਾ ਕੰਮ ਕਰਦੇ ਸਾਨੂੰ ਕਰਨ ਦੇ, ਤੇਰਾ ਤਾਂ ਹਾਲੇ ਉੱਤਰ ਮੈਂ ਦੇਣਾ, ਤੇਰੇ ਨਾਲ ਗੱਲ ਕਰਨੀ ਹੈ। ਕਹਿਣ ਲੱਗੇ, ਆਹ ਪਿਛਲੇ ਜਨਮ ਦਾ ਜੱਟ ਹੈ, ਆਹ ਬਾਣੀ ਹੈ, ਇਸ ਨੇ ਬਾਣੀਆਂ ਤੋਂ ਪੈਸੇ ਲੈ, ਪ੍ਰੇਮੀ ਦੋਨੋਂ ਸਾਡੇ ਸੀ, ਇਸ ਨੇ ਸਾਡੀ ਗੁਆਹੀ ਦਿੱਤੀ, ਗੁਰੂ ਦੀ ਸਹੁੰ, ਜੇ ਮੈਂ ਜਾਮਨੀ ਗੁਰੂ ਦੀ ਵਿੱਚ ਭਰ ਕੇ ਤੇਰਾ ਸਮੇਂ ਨਾਲ ਪੈਸਾ ਨਾ ਮੋੜਾਂ, ਪੈਸਾ ਮੋੜਿਆ ਨਾ, ਸਮੇਂ ਨਾਲ ਦੋਨੋਂ ਮਰ ਗਏ, ਇਹਨਾਂ ਨੂੰ ਇਹ ਜੂਨ ਮਿਲੀ ਹੈ, ਤੇ ਮੈਂ ਜਾਨਵਰ ਨਹੀਂ ਮਰਾ ਰਿਹਾ, ਕਰੂਰ ਕੰਮ ਨਹੀਂ ਕਰ ਰਿਹਾ, ਇਹਨਾਂ ਦੀ ਜਾਮਨੀ ਭਗਤਾ ਰਿਹਾ, ਮੈਨੂੰ ਜੋ ਜਾਮਨ ਰੱਖਿਆ ਸੀ। ਗੱਜ ਕੇ ਬੋਲੋ। ਫਿਰ ਕੰਨਾਂ ਖੁੱਲੀਆਂ ਤੇ ਮਹਾਰਾਜ ਦੇ ਚਰਨਾਂ ਚ ਬੈਠਾ, ਜਿਲੇ ਅੰਦਰਲੇ ਰਾਜ ਦਿੱਤੇ ਤੇ ਦੇਖ ਲਓ, ਬਰਾਗੀ ਪੁਣਾ ਛੱਡ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣ ਗਿਆ। ਇਹ ਜਿਹੜੇ ਲੋਕ ਨੇ ਸਨਾਤਨੀ ਟਾਰਾਂ ਮਾਰਦੇ ਕਿ ਹਿੰਦੁਸਤਾਨ ਚ ਮਹਾਰਾਣਾ ਪ੍ਰਤਾਪ ਹੋਇਆ, ਸਾਡਾ ਸ਼ਿਵਾਜੀ ਮਰਹੱਟਾ ਹੋਇਆ, ਇਹ ਵੀ ਦੋਨੋਂ ਗੁਰੂ ਨਾਨਕ ਦੀ ਗੱਦੀ ਦੇ ਉਪਾਸ਼ਕ ਹੈ। ਮਹਾਰਾਣਾ ਪ੍ਰਤਾਪ ਬਾਬਾ ਸ੍ਰੀ ਚੰਦ ਦਾ ਚੇਲਾ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਦਾ, ਤੇ ਜਿਹੜਾ ਸ਼ਿਵਾਜੀ ਮਰਹੱਟਾ ਜਾਦੀ ਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਚੇਲਾ ਬਣ ਗਿਆ, ਤੇ ਫਿਰ ਇਹ ਕਿਹਦਾ ਰਿਹਾ? ਤੁਸੀਂ ਦੱਸੋ ਵੀ ਤੁਹਾਡੇ ਕੋਲ ਕੀ ਹੈ? ਗੱਜ ਕੇ ਬੋਲੋ ਸਤਨਾਮ। ਗੱਲਾਂ ਬਾਤਾਂ ਤਾਂ ਜਿੰਨੀਆਂ ਮਰਜ਼ੀ ਕਰ ਲੈਣ, ਪਰ ਜਦੋਂ ਪੜਚੋਲ ਕਰਾਂਗੇ ਤਾਂ ਪਤਾ ਲੱਗੂ ਕਿ ਗੁਰੂ ਘਰ ਦੀ ਬਖਸ਼ਿਸ਼ ਕਿੰਨੀ ਹੈ। ਪਰ ਬਖਸ਼ਿਸ਼ ਦਾ ਫਲ ਪਾ ਕੇ ਦਾਤ ਕਰੀ ਬਿਸਰਿਆ ਦਤਾਰਾ ਬਣ ਕੇ ਤੇ ਗੁਰੂ ਕੇ ਪਿਆਰਿਆਂ ਉੱਤੇ ਅਸੀਂ ਆਰਾ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਮੁਸਲਮਾਨੀ ਰਾਜ ਦਾ ਖੁੰਡਾ ਹੋਇਆ ਹੋਇਆ ਸੀ। ਇਸ ਗੱਲ ਨੂੰ ਵਿਚਾਰ ਲੈਣਾ ਚਾਹੀਦਾ ਹੈ, ਨਹੀਂ ਤਾਂ ਹਰ ਬੰਦੇ ਨੂੰ ਆਪਣੇ ਕੀਤੇ ਹੋਏ ਕਰਮ ਦਾ ਫਲ ਜੰਮ ਦੇ ਕਟਹਿਰੇ ਵਿੱਚ ਖੜ ਕੇ ਜਦੋਂ ਮੌਤ ਦੇ ਫਰਿਸ਼ਤੇ ਅੱਗੇ ਲੈ ਕੇ ਤੁਰ ਪੈ ਭੋਗਣਾ ਪਵੇਗਾ। ਸੋ ਮਹਾਰਾਜ ਜੀ ਫਰਮਾ ਰਹੇ ਹਨ ਕਿ ਉਸ ਪ੍ਰਭੂ ਅੱਗੇ ਇਉਂ ਅਰਦਾਸ ਕਰੋ, ਕਰ ਕਿਰਪਾ ਮੋਹਿ ਮਾਰਗ ਪਾਵੋ। ਹੇ ਪ੍ਰਭੂ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰੋ, ਸਾਨੂੰ ਸ੍ਰੇਸ਼ਟ ਮਾਰਗ ਤੇ ਪਾਵੋ। ਹੁਣ ਮੇਰੇ ਕੋਲ ਬਹੁਤ ਸਾਰੇ ਪ੍ਰੇਮੀ ਆਉਂਦੇ, ਜਦੋਂ ਮੈਂ ਆਉਣਾ, ਮਹਾਰਾਜ ਸਾਡੇ ਬੱਚਿਆਂ ਨੂੰ ਸਿੱਖਿਆ ਦਿਓ, ਇਹ ਵਿਗੜ ਚੁੱਕੇ ਆ, ਵਿਗਾੜੇ ਕਿਨ ਵਿਗਾੜੇ ਤੇ ਤੁਸੀਂ ਆ ਨਾ ਜਿਨ੍ਹਾਂ ਦੇ ਬੱਚੇ। ਜਦੋਂ ਅਸੀਂ ਸਮੇਂ ਦੇ ਨਾਲ ਆਪਣੇ ਜੀਵਨ ਦਾ ਸੁਧਾਰ ਨਹੀਂ ਕੀਤਾ, ਬੱਚਿਆਂ ਨੇ ਸਾਡੀ ਨਕਲ ਕਰਕੇ ਵਿਗੜਨਾ ਸ਼ੁਰੂ ਕੀਤਾ ਨਾ। ਜਦ ਬਜ਼ੁਰਗ ਸ਼ਰਾਬ ਪੀਵੇਗਾ, ਮਾਸ ਖਾਵੇਗਾ, ਅੰਡੇ ਖਾਵੇਗਾ, ਟੈਲੀਵਿਜ਼ਨ, ਫਿਲਮਾਂ ਜਾਂ ਹੋਰ ਕ੍ਰਿਤੀਆਂ ਜੋ ਵੀ ਬਥੇਰੀਆਂ ਹਨ, ਕਿਹੜੀਆਂ ਗਿਣੀਆਂ ਜਾਂਦੀਆਂ, ਕਰੇਗਾ, ਬੱਚੇ ਸਿੱਖਿਆ ਲੈਣਗੇ। ਜੇ ਅਸੀਂ ਨੇਕੀ ਵੱਲ ਤੁਰਾਂਗੇ, 100% ਨਹੀਂ 10% ਹੀ ਤੁਰਨਗੇ। ਜਿਹੜਾ ਅੱਜ 10 ਤੁਰਦਾ, ਕੱਲ੍ਹ 15 ਹੋਵੇਗਾ ਜੀ। ਗੱਜ ਕੇ ਬੋਲੋ, ਬਹੁਤ ਸਾਰੀਆਂ ਸਾਡੀਆਂ ਕਮਜ਼ੋਰੀਆਂ ਜਿਨ੍ਹਾਂ ਦਾ ਕਾਰਨ ਅੱਜ ਤੁਹਾਡੀਆਂ ਔਲਾਦਾਂ ਬਾਗੀਆਨਾ ਢੰਗ ਗ੍ਰਹਿਣ ਕਰਕੇ ਹਰ ਪੱਖੋਂ ਪਤਿਤ ਹੋ ਰਹੀਆਂ। ਵਿਵਹਾਰ ਵੀ ਵਿਗੜ ਗਿਆ, ਸਮਾਜ ਵੀ, ਰਾਜਨੀਤੀ ਵੀ, ਪਰਮਾਰਥ ਵੀ। ਪਰਮਾਰਥ ਵੀ ਵਿਗੜ ਗਿਆ। ਇਸ ਕਰਕੇ ਅਸੀਂ ਗੁਰਦੁਆਰੇ ਪ੍ਰਚਾਰ ਕਰ ਦਿੱਤਾ, ਗਾਹਾਂ ਪ੍ਰਚਾਰ ਤੁਸੀਂ ਕਰੋ, ਅਸੀਂ ਕਿੱਥੇ ਕਿੱਥੇ ਕਰ ਸਕਦੇ ਹਾਂ। ਤੁਸੀਂ ਖੁਦ ਪ੍ਰਚਾਰਕ ਬਣੋ, ਕਥਾ ਸੁਣ ਸੁਣ ਕੇ। ਜਿਹੜਾ ਇੱਥੋਂ ਗਿਆਨ ਲੈ ਕੇ ਜਾਂਦੇ ਹਾਂ ਨਾ, ਆਪਣੇ ਮਿੱਤਰਾਂ, ਸੱਜਣਾਂ, ਰਿਸ਼ਤੇਦਾਰਾਂ, ਬੱਚੇ ਬੱਚੀਆਂ, ਜਿੱਥੇ ਤੱਕ ਤੁਹਾਡਾ ਸੰਬੰਧ ਹੈ, ਤੁਸੀਂ ਇਹ ਕਥਾ ਸੁਣਾਓ। ਜੇ 100 ਚੋਂ 10 ਵੀ ਸੁਧਰਨਗੇ, ਕੋਈ ਤਰੱਕੀ ਹੋਵੇਗੀ ਨਾ। ਗੱਜ ਕੇ ਬੋਲੋ ਸਤਨਾਮ। ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ, ਹਰ ਬੰਦੇ ਨੂੰ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਕਿ ਮੈਂ ਆਪ ਸੁਧਰਿਆ, ਔਰ ਮੇਰੇ ਸੰਪਰਕ ਚ ਆ ਕੇ ਕਿੰਨੇ ਸੁਧਰੇ, ਕੀ ਮੈਂ ਸਿੱਖ ਬਣਿਆ, ਮੇਰੇ ਸੰਪਰਕ ਚ ਆ ਕੇ ਕਿੰਨੇ ਸਿੱਖ ਬਣੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਚ ਜਾਈਏ, ਦੱਸ ਸਕੀਏ ਕਿ ਮਹਾਰਾਜ ਅਸੀਂ ਤੁਹਾਡੇ ਬਚਨਾਂ ਤੇ ਅਮਲ ਕਰਕੇ, ਇੰਨੇ ਬਚਨਾਂ ਨੂੰ ਅਮਲ ਕਰਾ ਕੇ ਤੁਹਾਡੇ ਸਨਮੁਖ ਕੀਤਾ, ਕਿਉਂ ਨਾ ਮਹਾਰਾਜ ਆਸ਼ੀਰਵਾਦ ਦੇਣਗੇ। ਗੱਜ ਕੇ ਬੋਲੋ ਸਤਨਾਮ। ਪਰ ਅਸੀਂ ਇਹ ਫਰਜ਼ ਨਹੀਂ ਸਮਝਦੇ, ਅਸੀਂ ਸਮਝਦੇ ਕਿ ਸਾਧਾਂ ਸੰਤਾਂ ਦਾ, ਰਾਗੀਆਂ ਦਾ, ਗਿਆਨੀਆਂ ਦਾ ਕੰਮ ਹੈ। ਜਦ ਤੱਕ ਤੁਸੀਂ ਫਰਜ਼ ਨਹੀਂ ਸਮਝਣ ਲੱਗੋਗੇ, ਜਿੰਨੀਆਂ ਮਰਜ਼ੀ ਅਸੀਂ ਕਥਾ ਕਰੀ ਚੱਲੀਏ, ਉਨਾ ਚਿਰ ਗੱਲ ਬਣਨੀ ਨਹੀਂ। ਜਿਵੇਂ ਪਰਜਾ ਦਾ ਰਾਜੇ ਨੂੰ ਸਹਿਯੋਗ ਨਾ ਹੋਵੇ, ਰਾਜਾ ਕਿੰਨਾ ਦਾਨਿਸ਼ਮੰਦ ਹੋਵੇ, ਉਤਨੀ ਦੇਰ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਜਦ ਤੱਕ ਸੰਗਤ ਆਪ ਇਸ ਚੀਜ਼ ਦਾ ਅਨੁਭਵ ਨਹੀਂ ਕਰਦੀ, ਅਸੀਂ ਸੁਧਰਨਾ ਤੇ ਆਪਣੇ ਸੰਗੀਆਂ ਨੂੰ ਸੁਧਾਰਨਾ, ਭਾਵੇਂ ਮਹਾਤਮਾ ਕਿੰਨੇ ਚੰਗੇ ਉਪਦੇਸ਼ ਦੇਣ, ਪੂਰੀ ਮੁਕੰਮਲ ਗੱਲ ਨਹੀਂ ਬਣੂਗੀ। ਸਵਾਲ, ਗਰੀਬ ਨਵਾਜ ਕਿਰਪਾ ਕਰਦੇ ਹਨ, ਉਹਦੇ ਅੱਗੇ ਅਰਦਾਸ ਕਰਨੇ, ਕਰ ਕਿਰਪਾ ਮੋਹਿ ਮਾਰਗ ਪਾਵੋ। ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਸ੍ਰੇਸ਼ਟ ਮਾਰਗ ਤੇ ਪਾ ਦਿਓ। ਜਿਹੜਾ ਸਹੀ ਰਸਤੇ ਤੇ ਪੈ ਜਾਏ, ਉਹਨੂੰ ਧੋਖਾ ਹੁੰਦਾ ਹੀ ਨਹੀਂ। ਜਿਹੜਾ ਅਜਾੜ ਪਵੇਗਾ, ਉਹ ਲੁੱਟਿਆ ਜਾਏਗਾ, ਕੁੱਟਿਆ ਜਾਏਗਾ, ਕਲੇਸ਼ ਵੀ ਹੋਵੇਗਾ ਮਾੜੇ ਸਫ਼ਰ ਦਾ। ਜਿਹੜਾ ਸਹੀ ਮਾਰਗ ਪੈ ਜਾਊ, ਉਹਨੂੰ ਕਲੇਸ਼ ਕਾਹਦਾ। ਅੱਜ ਕਲੇਸ਼ ਤਾਂ ਹੀ ਹੈ, ਸਫ਼ਰ ਸਾਡਾ ਗਲਤ ਹੈ, ਸਾਡਾ ਰਸਤਾ ਗਲਤ ਹੋ ਚੁੱਕਾ। ਮਹਾਰਾਜ ਕਹਿੰਦੇ, ਦੂਜੀ ਛੋਟ ਕਵਾਟੜੀ ਏਕ ਸਿਉਂ ਦਿਵਲਾਏ, ਗੁਰਮੁਖ ਪੰਥ ਸਹੇਲੜਾ। ਸਹੇਲੇ ਰਸਤੇ ਦੇ ਗੁਰਮਤ ਗਾਡੀ ਰਾਹ ਤੇ ਚੱਲੋ। ਉਹ ਕਿਹੜਾ ਗਾਡੀ ਰਾਹ ਹੈ? ਗੁਰਮੁਖ ਨਾਮ ਦਾਨ ਇਸ਼ਨਾਨ, ਤਿੰਨੇ ਚੀਜ਼ਾਂ, ਇਸ਼ਨਾਨ ਕਰਨਾ, ਨਾਮ ਜਪਣਾ, ਦਾਨ ਦੇਣਾ। ਦਾਨ ਅੰਨ ਦਾ ਵੀ ਹੈ, ਧਨ ਦਾ ਵੀ ਹੈ, ਮਾਇਆ ਦਾ ਵੀ ਹੈ, ਪਦਾਰਥਾਂ ਦਾ ਵੀ ਹੈ, ਵਿਦਿਆ ਦਾ ਵੀ ਹੈ, ਬ੍ਰਹਮ ਗਿਆਨ ਦਾ ਵੀ ਹੈ, ਸਿਰ ਦਾ ਵੀ ਦਾਨ ਹੈ, ਪਰਵੰਸ ਦਾ ਵੀ ਦਾਨ ਹੈ, ਕਈ ਪ੍ਰਕਾਰ ਦਾ ਹੈ। ਆ ਹੁਣੇ ਫੈਡਰੇਸ਼ਨ ਵਾਲੇ ਸਿੰਘਾਂ ਨਾਲ ਵਿਚਾਰ ਵਟਾਂਦਰਾ ਹੋਇਆ, ਕਿੰਨੇ ਸੁਚੱਜੇ ਢੰਗ ਨਾਲ ਲੱਗੇ ਹੋਏ, ਕਿਉਂਕਿ ਇਹਨਾਂ ਦੇ ਮਨ ਚ ਹਮਦਰਦੀ। ਜਿਹੜੇ ਉੱਥੇ ਪਰਿਵਾਰ ਸ਼ਹੀਦ ਹੋਏ, ਬੱਚੇ ਯਤੀਮ ਹੋਏ, ਬੀਬੀਆਂ ਵਿਧਵਾ ਹੋਈਆਂ, ਜਿਨ੍ਹਾਂ ਨੂੰ ਇਹ ਇੱਥੋਂ ਏਡ ਭੇਜ ਰਹੇ। ਕਾਫੀ ਮੈਨੂੰ ਇਹਨਾਂ ਨੇ ਐਲਬਮਾਂ ਦਿਖਾਈਆਂ, ਸਹਿਯੋਗ ਨਹੀਂ, ਬਹੁਤੇ ਲੋਕ ਆ ਕਮਾ ਲਿਆ ਖਾ ਲਿਆ ਇੰਨਾ ਕੇ ਜੀਵਨ ਹੈ, ਪਰ ਨਹੀਂ ਕਿਸੇ ਦੁਖੀ ਦਾ ਦੁੱਖ ਵਡਾਉਣਾ ਇਹਦੇ ਬਰਾਬਰ ਕੋਈ ਪੁੰਨ ਨਹੀਂ, ਸਭ ਤੋਂ ਵੱਡਾ ਪੁੰਨ। ਤੇ ਨਾਲ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਸੰਗਤਾਂ ਬੇਅੰਤ ਸਹਿਯੋਗ ਦਿੰਦੀਆਂ ਤੇ ਜਿਹੜੇ ਭਾਈ ਆ ਸ਼ਰਾਬਾਂ ਕਬਾਬਾਂ ਨਸ਼ਿਆਂ ਫੈਸ਼ਨਾਂ ਚ ਫਜ਼ੂਲ ਪੈਸਾ ਦਾਜਾਂ ਦਹੇਜਾਂ ਵਿੱਚ, ਜਾਂ ਜਿਹੜੀਆਂ ਭੰਗੜੇ ਪਾਰਟੀਆਂ, ਜਾਂ ਜਿਹੜੇ ਹੈਗੇ ਆ ਆ ਨਾਚੇ ਨਾਚੀਆਂ ਜਿਨ੍ਹਾਂ ਨੂੰ ਸੱਦ ਕੇ ਹਜ਼ਾਰਾਂ ਪਾਉਂਡ ਤਬਾਹ ਕਰਦੇ ਆ, ਜੇ ਧਰਮ ਵਾਲੇ ਖਾਤੇ ਲਾਓ, ਸਮਾਜ ਦੀ ਸੇਵਾ ਚ ਲਾਓ, ਪਰਪਕਾਰ ਦੀ ਸੇਵਾ ਚ ਲਾਓ, ਤੁਹਾਡਾ ਜਸ ਵੀ ਹੋਵੇ, ਦਰਗਾਹ ਵੀ ਬੀਜਿਆ ਹਰਿਆ ਹੋਵੇ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਭਾਈ ਦੁਖੀ ਲੋਕਾਂ ਦਾ ਦੁੱਖ ਬਣਾਉਣਾ ਸਭ ਤੋਂ ਵੱਡਾ ਪੁੰਨ ਹੈ, ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਐਸਾ ਪੁੰਨ ਕਰਨਾ, ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ ਦੇਣਾ, ਬਿਮਾਰ ਨੂੰ ਦਵਾਈ ਆਦਿ ਦੇਣੀ, ਬਹੁਤ ਸਾਰੇ ਪੁੰਨਮਈ ਐਸੇ ਨੇਕ ਕਰਮ, ਪਿੰਗਲੇ ਲੰਗੜੇ ਲੂਲੇ ਅਪਾਹਜ ਕੋੜੇ ਆਦਿ ਉਹਨਾਂ ਦੀ ਸੇਵਾ ਯਤੀਮਾਂ ਦੀ ਕਰਨੀ, ਬੜਾ ਭਾਰੀ ਪੁੰਨ ਹੈ। ਕ੍ਰਿਸ਼ਨ ਮਹਾਰਾਜ ਜੀ ਨੂੰ ਆ ਕੰਮ ਸੁਰਤੀ ਬਿਰਤੀ ਨੂੰ ਜੋੜਨਾ, ਅਸੀਂ ਰਾਜਸੀ ਬੰਦੇ ਹੋਏ, ਕੋਈ ਹੋਰ ਆਪਾਂ ਮੇਰਾ ਬਿਸਤਰਾ ਬਿਛਾਇਆ ਕਰ, ਗੜਵਾ ਪਾਣੀ ਦਾ ਭਰ ਕੇ ਰੱਖਿਆ ਕਰ, ਕਹਿੰਦੇ ਮਹਾਰਾਜ ਜਿਹੜਾ ਕੰਮ ਤੁਸੀਂ ਦੱਸਤਾ ਮੈਂ ਤੇ ਇੱਕ ਮਿੰਟ ਵੀ ਨਹੀਂ ਤੁਹਾਡੇ ਪਾਸੇ ਜਾ ਸਕਦਾ। ਮਹਾਰਾਜ ਕਹਿਣ ਲੱਗੇ ਚੰਗਾ ਕਰਿਆ ਕਰਿਆ ਕਰ, ਲੰਗੜਿਆਂ ਲੂਲਿਆਂ ਅੰਨਿਆਂ ਪਿੰਗਲਿਆਂ ਯਤੀਮਾਂ ਜਿਹਦਾ ਕੋਈ ਬੇਸਹਾਰੇ ਆ, ਜਿਹੜੇ ਕਿਸੇ ਵੀ ਢੰਗ ਨਾਲ ਬੇਸਹਾਰੇ, ਉਹਨਾਂ ਦੀ ਮਦਦ ਕਰਿਆ ਕਰ। ਕਹਿੰਦਾ ਮਹਾਰਾਜ ਜਿਹੜੇ ਰਾਜੇ ਲੋਕ ਇਹਨਾਂ ਨੂੰ ਆਉਂਦਾ ਮਾਇਆ ਆ ਜਾਵੇ ਦੇਣ ਨੂੰ ਚਿੱਤ ਨਹੀਂ ਕਰਦਾ, ਆਮ ਦੁਨੀਆ ਦਾ ਆ, ਜਿੰਨੀ ਮਰਜ਼ੀ ਕੋਲ ਆ ਜਾ ਰਜਦਾ ਬੰਦਾ, ਪਰ ਜਿਹੜੇ ਕੋਲੋਂ ਦੇਣਾ ਪਏ, ਜਦੋਂ ਲੈਣਾ ਹੋਵੇ ਤਾਂ ਕਹਿੰਦਾ ਵੱਡਾ ਨੋਟ ਆਵੇ, ਤੇ ਜਿਹੜੇ ਦੇਣਾ ਹੋਵੇ ਤੇ ਸਾਰਿਆਂ ਨੂੰ ਛੋਟਾ ਪੈਸਾ ਲੱਜੂ। ਗੱਜ ਕੇ ਬੋਲੋ, ਜਾਂ ਜਿਹੜਾ ਵਿਚਾਰੇ ਪੱਟ ਆਇਆ ਗੁਰਦੁਆਰੇ ਦੀ ਗੋਲਕ ਪਾ ਦਿਓ, ਤੇ ਆਪੇ ਗੁਰੂ ਘਰ ਵਾਲੇ ਚਲਾਉਂਦੇ ਰਹਿਣਗੇ। ਗੱਜ ਕੇ ਬੋਲੋ, ਪੰਜਾਬ ਘਰ ਬਾਜ ਹੈ ਨਾ, ਚੰਗੇ ਚੰਗੇ ਦਾਣਿਆਂ ਦਾ ਬੁੱਲ ਮੰਡੀ ਸਿਟਿਆਉਣਾ, ਘਰ ਖਾਣੇ ਰੱਖ ਲੈਣੇ, ਜਿਹੜੇ ਘੁੰਡੀਆਂ ਵਾਲੇ ਹੋਏ ਨਾ, ਭੱਖੜੇ ਰੁਆੜੀ ਪਿਆਜੀ ਵਾਲੇ, ਉਹ ਬੋਰੇ ਚ ਪਾ ਕੇ ਗੁਰਦੁਆਰੇ ਦੇਣੇ, ਵੀ ਭਾਈ ਜੀ ਮੱਥਾ ਮਾਰੀ ਜਾਣ। ਗੱਜ ਕੇ ਬੋਲੋ, ਸਾਡਾ ਇਹੋ ਜਿਹਾ ਹਾਲ ਹੁੰਦਾ, ਗੁਰੂ ਘਰ ਨਾਲ ਸਾਡੀ ਇਹੋ ਜਿਹੀ ਪ੍ਰੀਤੀ ਹੈ, ਤੇ ਫੇਰ ਕਹਿਣਾ ਬ੍ਰਹਮ ਗਿਆਨ ਹੋ ਜਾ, ਭਾਲਣਾ ਬ੍ਰਹਮ ਗਿਆਨ, ਤੇ ਭਾਵਨਾ ਇਹੋ ਜਿਹੀ ਗੁਰੂ ਘਰ ਦੀ। ਤੇ ਜਦੋਂ ਆਪ ਕੋਈ ਬੀਬੀਆਂ ਸੂਟ ਖਰੀਦੀਆਂ ਨਾ, ਤੇ ਸਾਰਾ ਬਾਜ਼ਾਰ ਭਰੋਲ ਮਾਰਨ, ਤੇ ਜੇ ਕਦੇ ਅਖੰਡ ਪਾਠ ਹੋਵੇ ਮਹਾਰਾਜ ਲਈ ਰੁਮਾਲਾ ਲਿਆਉਣਾ ਹੋਵੇ, ਭਾਈ ਜੀ ਮੀਟਰਕ ਦਾ ਟੋਟਾ ਦੇ ਦਿਓ। ਗੱਜ ਕੇ ਬੋਲੋ ਸਤਨਾਮ। ਗੁਰੂ ਘਰ ਦੀ ਦੇਖ ਲਓ ਸਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ, ਤੇ ਜਦੋਂ ਵਿਆਹ ਸ਼ਾਦੀ ਹੋਵੇ ਲੱਖਾਂ ਰੁਪਏ ਖਰਚ ਦਿੰਦੇ ਪਾਰਟੀਆਂ ਤੇ ਕਲੱਬਾਂ ਪੱਬਾਂ ਤੇ, ਤੇ ਜਦੋਂ ਅਖੰਡ ਪਾਠ ਹੋਊ ਤੇ ਗ੍ਰੰਥੀਆਂ ਨੂੰ ਪੁੱਛਣਗੇ ਭਾਈ ਜੀ ਘੱਟ ਤੋਂ ਘੱਟ ਕਰਕੇ ਦੱਸਿਓ, ਪਾਠ ਵੀ ਕਰਾਉਣਾ ਹੋ ਵੀ ਇੰਨੇ ਕੁ ਚਾਹੀ ਜਾਵੇ। ਧਰਮ ਵਾਲੇ ਪਾਸੇ ਬੜੀ ਔਖੀ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਮਾਇਆ ਨੂੰ ਸਫਲ ਕਿਵੇਂ ਕਰਦੇ? ਧੰਨ ਮਹਾਰਾਜਾ ਰਣਜੀਤ ਸਿੰਘ, ਜੇ ਚਾਨਣੀ ਆਈ ਤੇ ਗੁਰੂ ਰਾਮਦਾਸ ਦੇ ਦਰਬਾਰ ਲੱਗਣ ਦੇ ਯੋਗ ਆ, ਜੇ ਜੜਾਊ ਸਿਹਰਾ ਬਣਾਇਆ ਪੋਤੇ ਦਾ ਇਹ ਮਹਾਰਾਜ ਦੇ ਭੇਟ ਕਰ, ਜੇ ਤਖ਼ਤ ਬਣਾਇਆ ਇਹ ਗੁਰੂ ਰਾਮਦਾਸ ਦੇ ਬੈਠਣ ਯੋਗ ਆ, ਜੇ ਦਰਵਾਜੇ ਆਏ ਉੱਥੇ, ਜੇ ਜਿੱਤ ਵਿੱਚ ਸੋਨਾ ਮਿਲਿਆ ਇਹ ਗੁਰੂ ਰਾਮਦਾਸ ਦੇ ਦਰਬਾਰ ਲੱਗਣਾ ਚਾਹੀਦਾ। ਇਹਨੂੰ ਕਹਿੰਦੇ ਨਾ ਗੁਰਸਿੱਖੀ। ਪਰ ਸਾਡੇ ਕਈ ਨੀਚ ਲੋਕ ਇਹੋ ਜਿਹੇ, ਮਹਾਰਾਜ ਜੀ ਸਾਨੂੰ ਵੀ ਬਖਸ਼ਦੇ, ਤੇ ਚੁਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਨੀ, ਜਿੰਨੀ ਰਿੜੀਆਂ ਕਮਾਈਆਂ ਕੀਤੀਆਂ ਉਹਨਾਂ ਦੀ ਨਿੰਦਿਆ ਕਰੀ ਜਾਂਦੇ ਆ। ਸਾਤੋਂ ਬਹਿਣ ਲਈ ਸਾਰੀ ਉਮਰ ਮੰਜੀ ਜਿੰਨਾ ਕੋਠਾ ਨਹੀਂ ਬਣਦਾ, ਤੇ ਜਿਸ ਨੇ 1,25,000 ਵਰਗ ਮੀਲ ਲੰਬਾ ਖਾਲਸੇ ਦਾ ਰਾਜ ਬਣਾਇਆ ਨਿੰਦਿਆ ਉਹਦੀ ਕਰਨੀ ਹੈ, ਜਿਹਨੂੰ ਅਟਕ ਦਰਿਆ ਨੇ ਵੀ ਰਾਹ ਦੇ ਦਿੱਤਾ, ਪਾਂਡੀ ਬਣ ਕੇ ਲੋਕਾਂ ਦੇ ਘਰ ਦਾਣੇ ਸਿੱਟਦਾ ਰਿਹਾ, ਬੇਰੀਆਂ ਨੂੰ ਢੀਮਾਂ ਪੈਣੀਆਂ, ਢੀਮਾਂ ਖਾ ਕੇ ਉਹਨਾਂ ਨੂੰ ਮੋਹਰਾਂ ਤੇ ਸੋਨੇ ਦੇ ਥਾਲਾਂ ਨਾਲ, ਤਵੇ ਦਾ ਕੂੜਾ ਸਿੱਟ ਦੇ ਤੇ ਤਵਾ ਲੋਹੇ ਦਾ ਸੋਨਾ ਬਣ ਜੂ, ਉਹਨਾਂ ਨੂੰ ਡੰਡ ਦੇਣ ਦੀ ਬਜਾਏ ਨਵਾਜਿਸ਼ ਕਰਦਾ। ਉਹਨੂੰ ਮਾਰਨ ਵਾਸਤੇ ਕੋਈ ਪਠਾਨ ਮੇਰਾ ਪਿਓ ਮਾਰਿਆ, ਕਿੰਨੇ ਸਾਲ ਫਿਰਦਾ ਰਿਹਾ, ਮਾਰ ਨਾ ਸਕਿਆ, ਤੇ ਰਾਵੀ ਛਾਲ ਮਾਰੀ, ਕੜੰਮ ਜਿਹੇ ਆਵਾਜ਼ ਆਈ, ਮਹਾਰਾਜ ਨੇ ਸਣੇ ਕੱਪੜੇ ਛਾਲ ਮਾਰ ਕੱਢਿਆ, ਮੇਰੇ ਰਾਜ ਕਿਉਂ ਡੁੱਬ ਰਿਹਾ, ਦੁੱਖ ਤੈਨੂੰ ਕੀ, ਇਹ ਤਾਂ ਖਾਲਸੇ ਦਾ ਰਾਜ, ਸਭ ਸਖਾਲੀ ਬੁਠੀਆ ਹੋਆ ਹਾਲੇ ਵੀ ਰਾਜ, ਕਿਸੇ ਨੂੰ ਫਾਂਸੀ ਨੀ, ਕਿਸੇ ਨੂੰ 20 ਸਾਲਾਂ ਨੀ, ਕਿਸੇ ਨੂੰ ਕੋਠੀ ਨੀ, ਇਹੋ ਜਿਹਾ ਰਾਜ, ਸਭ ਲਈ ਸਾਂਝਾ ਰਾਜ। ਕਹਿੰਦਾ ਰਣਜੀਤ ਸਿੰਘ ਨੇ ਮੇਰਾ ਪਿਓ ਮਾਰਿਆ, ਬਦਲਾ ਲੈਣਾ ਚਾਹੁੰਦਾ ਸੀ, ਲੈ ਨੀ ਸਕਿਆ, ਪਰ ਤੱਗਿਆ ਤੂੰ ਝੂਠਾ ਮਰਨ ਲੱਗਾ। ਕਹਿੰਦਾ ਆ ਲੈ ਪਿਸਤੌਲ ਰਣਜੀਤ ਸਿੰਘ, ਇਹ ਹੋਈ ਹੈ ਜਿਹਨੇ ਜੋਧ ਹੀ ਤੇਰਾ ਪਿਓ ਮਾਰਿਆ, ਮਾਰ ਦੇ, ਚਰਨ ਫੜ ਲੈ ਮਾਰਾ, ਮੈਨੂੰ ਬਖਸ਼ ਦਿਓ। ਇਕੱਠੇ ਹੋ ਕੇ ਸਿੱਖ ਆ ਗਿਆ, ਮਾਰਾ ਮਸੀਤ ਚ ਮੁਸਲਮਾਨ ਨਵਾਜ਼ ਪੜ੍ਹਦੇ, ਬੰਗਾਂ ਦਿੰਦੇ, ਬੰਦ ਕਰਾਓ, ਖਾਲਸੇ ਦਾ ਰਾਜ। ਕਹਿੰਦੇ ਸਰਬੱਤੀ ਜਨਤਾ ਦਾ ਰਾਜ, ਜਨਤਾ ਜਨਾਰਦਨ ਹੈ ਇਸ ਵੇਲੇ, ਇਹ ਨਹੀਂ ਬੰਦ ਹੋ ਸਕਦੀ। ਕਹਿੰਦੇ ਮਾਰਾ ਹੋਣੀ ਚਾਹੀਦੀ, ਮੁਸਲਮਾਨ ਸੱਦੇ ਪੁੱਛਿਆ ਵੀ ਤੁਸੀਂ ਬਾਂਗ ਕਿਉਂ ਜਗਾਉਣੇ ਆ ਕਿ ਲੋਕ ਨਵਾਜ਼ ਪੜ੍ਹਨ ਲਈ ਮਸੀਤੇ ਆ ਜਾਣ। ਕਹਿੰਦੇ ਲੈ ਵੀ ਆਹ ਗੱਲ ਕਹਿੰਦੀ ਲਾ ਦਿਓ, ਜਿਹੜੇ ਨਵਾਜ਼ ਪੜ੍ਹਦੇ ਵੇਲੇ ਸਾਰੇ ਮੁਸਲਮਾਨਾਂ ਨੂੰ ਜਗਾ ਕੇ ਲਾਇਆ ਕਰਨੇ, ਬਾਂਗ ਨਹੀਂ ਦੇਣਗੇ। ਕਹਿੰਦੇ ਸਾਤੋਂ ਤਾਂ ਇਹ ਹੋਣਾ ਨੀ, ਕਹਿੰਦੇ ਇਹਨਾਂ ਤੋਂ ਬਾਂਗ ਵੀ ਬੰਦ ਨੀ ਹੋਣੀ। ਏਡਾ ਦਾਨਿਸ਼ਮੰਦ ਸੀ, ਉਹਦੇ ਰਾਜ ਦਾ 13,000 ਪਿੰਡ ਸੀ, ਸਾਰਿਆਂ ਦੇ ਮੂੰਹ ਜਵਾਨੀ ਨਾਂ ਚੇਤੇ ਸੀ, ਸਾਰੇ ਪਟਵਾਰੀਆਂ ਤਹਿਸੀਲਦਾਰਾਂ ਦੇ ਨਾਂ ਚੇਤੇ ਸੀ, ਸਾਰੇ ਅਫਸਰਾਂ ਦੇ। ਕਿੰਨੀਆਂ ਕੁ ਗੱਲਾਂ ਮੈਂ ਕਰ ਕਰ ਦੱਸਾਂ, ਤੇ ਨਿੰਦਿਆ ਅਸੀਂ ਉਹਦੀ ਵੀ ਕਰੀ ਜਾਂਦੇ ਹਾਂ, ਬਖਸ਼ਦੇ ਕਿਸੇ ਨੂੰ ਨੀ। ਸਾਡਾ ਸੁਭਾਅ ਇਹ ਬਣ ਗਿਆ ਵੀ ਹਰੇਕ ਤੇ ਚਿਕੜ ਸਿੱਟਣਾ ਹੀ ਸਿੱਟਣਾ, ਚਾਹੇ ਕਿੰਨਾ ਕੋਈ ਚੰਗਾ ਹੋਵੇ। ਇਹ ਮਾੜੀ ਆਦਤ ਛੱਡ ਦਿਓ, ਨਿੰਦਿਆ ਭਲੀ ਕਿਸੇ ਦੀ ਨਾ ਹੈ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਦੇ ਨਰਕੇ ਘੋਰ ਪਵਨ। ਸਵਾਓ ਮਹਾਰਾਜ ਸਿੱਖਿਆ ਦੇ ਰਹੇ, ਕਰ ਕਿਰਪਾ ਮੋਹ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ, ਸਾਨੂੰ ਸਾਧ ਸੰਗਤ ਦੇ ਲੜ ਪੱਲੇ ਲਾ ਲਵੋ। ਤੇ ਵਿਆਜ ਤਾਂ ਪੜ੍ਹਦੇ ਨੇ ਪੱਲੇ ਤੈਡੇ ਲਾਗੀ, ਪਰ ਇਹ ਵਿਆਖਿਆ ਗਲਤ ਕਰ ਦਿੱਤੀ। ਪੱਲੇ ਤੈਡੇ ਦਾ ਕੀ ਮਤਲਬ, ਹੈ ਅਕਾਲ ਪੁਰਖ ਅਸੀਂ ਦੋਨੋਂ ਤੇਰੇ ਪੱਲੇ ਲੱਗੇ ਹਾਂ, ਜੇ ਉਹਦੇ ਪੱਲੇ ਲੱਗ ਜਾਣ ਢਿੱਡ ਬੋਰਸ ਹੋਵੇ ਨਾ, ਗੁਰੂ ਦੇ ਪੱਲੇ ਨਹੀਂ ਨਾ ਲੱਗਦੇ, ਮਹਾਰਾਜ ਦੇ ਪੱਲੇ ਨਹੀਂ ਲੱਗਦੇ। ਅੰਚਲਾ ਗਹਾਇਓ ਜਾਨ ਆਪਣੇ ਕੋ ਤੇਰੇ ਜਾਨ, ਵਾਧਿਓ ਪ੍ਰੇਮ ਕੀ ਖੋਰੀ, ਗੁਰੂ ਦੇ ਪੱਲੇ ਨਹੀਂ ਲੱਗਦੇ। ਜੇ ਪੱਲਾ ਫਿਰ ਨਿਕਲ ਵੀ ਜਾਂਦਾ ਹੱਥੋਂ, ਤੇ ਹੁਣ ਰਿਵਾਜ ਇਹ ਚੱਲਿਆ, ਇੱਕ ਨਵੀਂ ਲਹਿਰ ਉੱਠੀ ਹੈ। ਉਹ ਕਹਿੰਦੇ ਮਹਾਰਾਜ ਨੇ ਬੀਬੀਆਂ ਤੇ ਬੰਦਿਆਂ ਨੂੰ ਇੱਕੋ ਜਿਹਾ ਅਧਿਕਾਰ ਦਿੱਤਾ, ਦੋ ਲਾਮਾ ਤੇ ਭਾਈ ਜੀ ਮੋਹਰੇ ਹੋ ਕੇ ਕਰੇ ਤੇ ਦੋ ਬੀਬੀ ਹੋ ਕੇ ਕਰੇ। ਗੱਜ ਕੇ ਬੋਲੋ ਸਤਨਾਮ, ਫਲਾਸਫੀ ਲੈ ਲਓ ਇਹਨਾਂ ਦੀ, ਆ ਨਵੇਂ ਗਿਆਨੀਆਂ ਦੇ ਕੰਮ, ਕੋਈ ਨਾ ਕੋਈ ਨਵਾਂ ਹੀ ਸਟੰਟ ਰੱਜ ਕੇ ਬਹਿ ਜਾਂਦੇ। ਇੱਕ ਤਾਂ ਵਿਚਾਰਾਂ ਦੀ ਹੁੰਦੀ ਹੈ ਕਿ ਸਰੀਰ ਦੀ ਹੁੰਦੀ ਹੈ, ਪ੍ਰੇਮ ਖਿਆਲਾਤ ਰਲਣ ਦਾ ਹੁੰਦਾ ਕਿ ਜਾਂ ਅੱਗੇ ਪਿੱਛੇ। ਗੁਰਮਤ ਵਿੱਚ ਤਾਂ ਸਗੋਂ ਸਿਧਾਂਤ ਆ, ਹਮ ਪਿੱਛਾ ਲਾਗ ਚੱਲੇ, ਪਿੱਛੇ ਕਿਹਦੇ ਲੱਗਣਾ, ਗੁਰੂ ਦੇ ਪਿੱਛੇ ਲੱਗਣਾ, ਗੁਰਮਤ ਦੇ ਪਿੱਛੇ ਲੱਗਣਾ, ਗੁਰਬਾਣੀ ਦੇ ਪਿੱਛੇ ਲੱਗਣਾ, ਗੁਰੂ ਦੇ ਸਿਧਾਂਤ ਦੇ ਪਿੱਛੇ ਲੱਗਣਾ, ਉਸ ਪਾਸੇ ਤੁਰਨਾ ਨੀ। ਸਵਾਓ ਮਹਾਰਾਜ ਜੀ ਕਿਰਪਾ ਕਰਦੇ ਹੈ, ਕਿੱਥੇ ਅੰਚਲ ਲੱਗਣਾ, ਕਿਹੜਾ ਪੱਲਾ ਫੜਨਾ, ਸਾਧ ਸੰਗਤ ਕਹਿ ਅੰਚਲ ਲਾਵੋ, ਸਾਧ ਸੰਗਤ ਦੇ ਸਾਨੂੰ ਪੱਲੇ ਲੜ ਲਾ ਲਵੋ, ਗੁਰਮੁਖਾਂ ਦੀ ਸੰਗਤ ਕਰੀਏ। ਕਿਉਂ ਤਰੀਏ ਦੇਖਿਆ ਸੰਸਾਰ, ਹੇ ਮਹਾਰਾਜ ਇਹ ਜਿਹੜਾ ਸੰਸਾਰ ਬਕਾਰਾਂ ਦੀ ਜ਼ਹਿਰ ਨਾਲ ਭਰਿਆ ਹੋਇਆ, ਇਹ ਤੋਂ ਅਸੀਂ ਕਿਵੇਂ ਤਰ ਸਕਦੇ ਹਾਂ। ਮਹਾਰਾਜ ਉੱਤਰ ਦਿੰਦੇ, ਸਤਿਗੁਰ ਬੋਹਿਤ ਪਾਵੈ ਪਾਰ। ਕਹਿੰਦੇ ਜਿਵੇਂ ਕਿਸੇ ਨੂੰ ਬੇੜਾ ਮਿਲ ਜਾਏ ਨਾ, ਉਹ ਤਰ ਜਾਂਦਾ, ਜਿਨ੍ਹਾਂ ਨੂੰ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਸ਼ਰਧਾ ਰੂਪੀ ਪੂੰਜੀ ਦੇ ਕੇ ਗੁਰਮੁਖੀ ਬੇੜੇ ਵਿੱਚ ਚੜ੍ਹਨ ਦਾ ਟਿਕਟ ਮਿਲ ਜਾਏ ਨਾ, ਗੁਰੂ ਦਾ ਹੁਕਮ ਰੂਪੀ, ਉਹ ਸੰਸਾਰ ਸਾਗਰ ਤੋਂ ਤਰ ਜਾਂਦਾ, ਉਹਦਾ ਬੇੜਾ ਪਾਰ ਹੋ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਿਰ ਬੇਨਤੀ ਕੀਤੀ ਗਈ ਹੈ ਕਿ ਮਹਾਰਾਜ ਬੜਾ ਕਠਿਨ ਹੈ, ਪਵਨ ਝਲਾ ਰੇ ਮਾਇਆ ਦੇ। ਇਹ ਜਿਹੜੀ ਮਾਇਆ ਨਾ, ਜਿਵੇਂ ਹਵਾ ਦਾ ਵੇਗ ਤੇਜ ਹੋ ਜਾਏ ਨਾ, ਕਈ ਵਾਰੀ ਸਮੁੰਦਰਾਂ ਵਿੱਚ ਤੇ ਦਰਿਆਵਾਂ ਵਿੱਚ ਕੱਪੜ ਪੈਣ ਲੱਗ ਜਾਂਦੇ ਆ, ਬੇੜੇ ਨੂੰ ਡੁੱਬਣ ਦਾ ਭੈ ਹੋ ਜਾਂਦਾ। ਇਹ ਜਿਹੜੀ ਪਵਨ ਮਾਇਆ ਨਾ, ਇਹ ਮੋਹ ਮਮਤਾ ਦੇ ਬੜੇ ਹਲੋਰੇ ਦੇ ਰਹੀ ਹੈ, ਬੜੇ ਚਮਕਾਰੇ ਝਲਕਾਰੇ ਦੇ ਰਹੀ, ਬੰਦਾ ਭਰਮ ਜਾਂਦਾ ਹੈ। ਦਾਮਨੀ ਚਮਤਕਾਰ ਕਿਉਂ ਵਰਤਾਰਾ ਜਗ ਕੇ, ਇਸ ਤਰ੍ਹਾਂ ਦੀ ਦਸ਼ਾ ਆਪ ਹੀ ਕਿਰਪਾ ਕਰਕੇ ਇਹਦੇ ਝਕੋਲਿਆਂ ਤੋਂ ਝਲਾਰਿਆਂ ਤੋਂ ਬਚਾਉਣਾ ਕਰੋ। ਮਾਇਆ ਜਿਹੜੀ ਹੈ ਖਿਨਮੇ ਅਵਰ ਖਿਨਮੇ ਅਵਰਾ ਕਿਸ ਤਰ੍ਹਾਂ ਦੀ ਕੌਤਕ ਕਰ ਦਿੰਦੀ, ਹਰ ਕੇ ਭਗਤ ਸਦਾ ਫਿਰ ਤੇ ਬੜਿਆਂ ਨੂੰ ਭਰਮਾ ਲੈਂਦੀ ਹੈ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕ੍ਰਿਸ਼ਨ ਜੀ ਨੂੰ ਅਰਜਨ ਕਹਿਣ ਲੱਗਾ, ਮਹਾਰਾਜ ਜਿਹੜੀ ਮਾਇਆ ਦੀ ਗੱਲ ਕਰਨੀ ਕਿਹੋ ਜਿਹੀ ਹੁੰਦੀ ਹੈ? ਕਹਿੰਦੇ ਮਾਇਆ ਪੈ ਜਾਂਦੀ ਹੈ, ਕਿਵੇਂ ਪੈ ਜਾਂਦੀ ਹੈ, ਇਹ ਕਿਵੇਂ ਢੱਕ ਲੈਂਦੀ? ਕਹਿੰਦੇ ਜਿਵੇਂ ਪਾਣੀ ਚੋਂ ਬੂਰਾ ਪੈਦਾ ਹੋ ਕੇ ਪਾਣੀ ਨੂੰ ਢੱਕ ਲੈਂਦਾ ਨਾ, ਮਨ ਵਿੱਚੋਂ ਵਿਕਾਰ ਪੈਦਾ ਹੋ ਕੇ ਮਨ ਵਿੱਚੋਂ ਆਤਮਾ ਗਿਆਨ ਨੂੰ ਅਵਿਰਤ ਕਰ ਲੈਂਦੇ। ਇਸੇ ਕਰਕੇ ਗੁਰਮੁਖ ਕਦੇ ਵੀ ਸੰਗਤ ਨਹੀਂ ਤਿਆਗਦੇ, ਕਦੇ ਵੀ ਆਤਮਾ ਉੱਤੇ ਕੋਈ ਅਵਰਣ ਨਾ ਪੈ ਸਕੇ। ਰੋਜ਼ ਝਾੜੂ ਕਿਉਂ ਦਿੰਦੇ ਆ? ਘਰ ਕੂੜਾ ਕਚਰਾ ਨਾ ਖਿਲਰੇ, ਦੋ ਦਿਨ ਨਾ ਦਿਓ ਦੇਖ ਲਓ ਅੰਦਰ ਗੰਦ ਪੈ ਜਾਂਦਾ, ਭਾਵੇਂ ਕਿੰਨੇ ਦਰਵਾਜ਼ੇ ਲੋਕ ਬੰਦ ਕੀਤੇ ਹੋਣ। ਦੋ ਦਿਨ ਨਿਤਨੇਮ ਨਾ ਕਰੋ ਦੇਖ ਲਓ ਅਵਸਥਾ ਕਿਹੋ ਜਿਹੀ ਬਣ ਜੂ। ਤੇ ਜਿਹਨੇ ਜੰਮ ਕੇ ਕਦੀ ਊੜਾੜਾ ਪੜਿਆ ਹੀ ਨੀ ਮੂਲ ਮੰਤਰ ਦਾ, ਗੱਜ ਕੇ ਬੋਲੋ ਸਤਨਾਮ, ਜੱਗ ਤੇ ਆਉਣ ਦਾ ਲਾਭ ਹੀ ਕੀ ਹੈ? ਕੋਈ ਲਾਭ ਨਹੀਂ। ਕਹਿੰਦੇ ਦੱਸਾਂਗੇ, ਜਮੁਨਾ ਕਿਨਾਰੇ ਲੈ ਗਿਆ ਗੜਬਾ ਆਇਆ ਹੋਇਆ, ਮਹਾਰਾਜ ਦਾਤਣ ਕਰਦੇ। ਕਹਿੰਦੇ ਅਰਜਨ ਜਦ ਇਸ਼ਨਾਨ ਕਰਿਆ ਹੁੰਦਾ, ਜਿਹੜੇ ਇਸ਼ਨਾਨ ਕਰਨ ਬੜਿਆ ਮਾਇਆ ਪੈ ਗਈ, ਉਥੋਂ ਇਹ ਪਿੰਡ ਚਲ ਗਿਆ। ਉੱਥੇ ਕਥਾ ਹੋ ਰਹੀ ਹੈ ਮਹਾਭਾਰਤ ਦੀ, ਜਿਹੜੇ ਅਰਜਨ ਦਾ ਜ਼ਿਕਰ ਆਇਆ, ਕਹਿੰਦਾ ਮੇਰਾ ਹੀ ਸਰੀਰ ਹੈ ਜਿਹਦੇ ਤੀਰਾਂ ਨਾਲ ਇਹ ਕੰਮ ਹੋਇਆ। ਉਹ ਪੰਡਿਆਂ ਨੇ ਕਿਹਾ ਉਹ ਤਾਂ ਦੁਆਪਰ ਦੀ ਗੱਲ, ਹੁਣ ਕਲ ਜੋ ਗਿਆ ਤੂੰ ਝੂਠ ਬੋਲਦਾ, ਉਹਨੇ ਫੜ ਕੇ ਚੰਗਾ ਕੁੱਟਿਆ, ਝੂਠਾ ਹੀ ਅਰਜਨ ਬਣਿਆ ਫਿਰ ਤਾਂ। ਕਹਿੰਦੀ ਆਪਣਾ ਨਾਮ ਪਰਦੇਸੀ ਲਿਖਾ ਲਿਆ, ਇਹਦਾ ਫਿਰ ਵਿਆਹ ਹੋ ਗਿਆ, ਮੁੰਡੇ ਕੁੜੀਆਂ ਜੰਮ ਪਏ, ਘਰ ਵਾਲੀ ਮਰ ਗਈ ਚਿਖਾ ਚੱਲ ਲਈ, ਉਹਦੇ ਮੂੰਹ ਚ ਸੜ ਕੇ ਮਰਨ ਲੱਗਾ, ਖੜਾ ਉੱਥੇ ਜਮੁਨਾ ਕਿਨਾਰੇ ਹੈ। ਮਹਾਰਾਜ ਨੇ ਮਾਇਆ ਨੇ ਨਗਰ ਆਏ ਤੇ ਮਾਇਆ ਨੇ ਸੁੰਬਰ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਲੱਗਾ ਸਾਹ ਸੰਗਤ ਜੀ ਸਾੜਨ, ਉਹ ਦੂਜਿਆਂ ਸੇਵਾ ਨੂੰ ਕਿਹਾ ਲਿਆਓ ਫੜ ਕੇ। ਕਹਿੰਦੇ ਅਰਜਨ ਤੈਨੂੰ ਕ੍ਰਿਸ਼ਨ ਜੀ ਬੁਲਾਉਂਦੇ। ਉਹ ਕਿਹੜਾ ਕ੍ਰਿਸ਼ਨ? ਕਹਿੰਦੇ ਜਿਹਦੇ ਦਾਤਣ ਜੀ ਦਾ ਗੜਬਾ ਚੁੱਕ ਕੇ ਆਇਆ ਸੀ, ਜਿਹਦੇ ਹੁਕਮ ਨੇ ਨਹਾਉਣ ਬੜਿਆ। ਕਹਿੰਦੇ ਮੈਂ ਅੱਗੇ ਕ੍ਰਿਸ਼ਨ ਅਰਜਨ ਦੀ ਗੱਲ ਕਰਕੇ ਕੁੱਟ ਬੜੀ ਖਾਧੀ ਹੈ, ਉਹ ਤਾਂ ਦੁਆਪਰ ਚ ਹੋ ਚੁੱਕੇ ਹੈ, ਹੁਣ ਤਾਂ ਕਲ ਜੋ ਗਿਆ। ਕਹਿੰਦੇ ਮਾਰਾ ਉਹਨੂੰ ਪਤਾ ਨੀ ਕੀ ਭੂਤ ਚਿੰਬੜ ਗਿਆ, ਪਾਗਲ ਹੋ ਗਿਆ, ਉਹ ਤਾਂ ਗੱਲਾਂ ਹੀ ਅਸ ਵਿਆਪਤ ਕਰੀ ਜਾਂਦਾ। ਕਹਿੰਦੇ ਕਹਿੰਦਾ ਸੀ ਨਾ ਮਾਇਆ ਦਿਖਾਓ ਕਿਹੋ ਜਿਹੀ ਹੁੰਦੀ, ਇਹੋ ਜਿਹੀ ਹੁੰਦੀ ਹੈ। ਕਹਿੰਦੇ ਮਾਰਾ ਕਿਵੇਂ ਕਰੀਏ, ਮੰਨਦਾ ਹੀ ਨੀ। ਕਹਿੰਦੇ ਦਿਓ ਫੜ ਕੇ ਉਹਨੂੰ ਚੁੱਭਾ ਜਮਨਾ, ਜਿਲੇ ਦਿੱਤਾ ਪ੍ਰਭਾਵ ਲਿਆ, ਕ੍ਰਿਸ਼ਨ ਦਾਤਣ ਕਰ ਰਹੇ ਉੱਥੇ ਖੜਾ। ਕਹਿੰਦਾ ਮਾਰਾ ਇਹ ਕੀ ਸੀ? ਕਹਿੰਦੇ ਇਹੀ ਹੁੰਦਾ ਜਿਹੜੀ ਗੱਲ ਨਾ ਹੋਵੇ ਉਹਨੂੰ ਕਰਕੇ ਦਿਖਾ ਦਿੰਦੀ ਹੈ, ਇਹੋ ਜਿਹਾ ਝਲਾਰੇ ਦਿੰਦੀ ਹੈ। ਤਾਂ ਹੀ ਕਿਹਾ ਇਸ ਸਰਪਨੀ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਨਗਟੀ ਕੋ ਠਨਗਨ ਬਾਂਡਾਡੂ ਕਿਨੇ ਬਵੇਕੀ ਕਾਟੀ ਤੂੰ, ਸਗਲਿਆਂ ਕੀ ਹੋ ਬਹਿਨ ਭਾਨ ਜੀ ਜਿਨੇ ਬਰੀ ਤੇ ਸਚੇਰੀ, ਨਹੀਂ ਤੈਨ ਸਾਰਿਆਂ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹਨ, ਗਰੀਬਨ ਆਜ ਕਿਰਪਾ ਕਰੋ, ਹਰ ਕੇ ਭਗਤ ਸਦਾ ਫਿਰ ਸੇ। ਜਿਹੜੇ ਹਰੀ ਵਾਹਿਗੁਰੂ ਦੇ ਭਗਤ ਹੈ, ਸੋ ਸਾਡਾ ਵਾਸਤੇ ਆਤਮਾ ਗਿਆਨ ਵਿੱਚ ਨਾਮ ਦੀ ਕਮਾਈ ਕਰਕੇ ਸਥਿਰ ਰਹਿੰਦੇ। ਹਰਖ ਸੋਗ ਤੇ ਰਹਿ ਨਿਰਾਰਾ, ਉਹ ਹਰਖ ਸੋਗ ਤੋਂ ਨਿਆਰਾ ਰਹਿੰਦਾ। ਕੌਣ ਨਿਆਰਾ ਰਹਿੰਦਾ? ਨਹੀਂ ਤਾਂ ਸਭ ਨੂੰ ਹਰਖ ਸੋਗ ਹੈ, ਕੋਈ ਪਦਾਰਥ ਮਿਲ ਗਿਆ ਖੁਸ਼ ਹੋ ਗਿਆ, ਕੋਈ ਪਦਾਰਥ ਖੁਸ ਗਿਆ ਤੇ ਰੋਣ ਲੱਗ ਪਿਆ। ਇੱਥੋਂ ਚਿੱਠੀ ਚੱਲ ਗਈ, ਸਾਡੇ ਮੁੰਡਾ ਜੰਮਿਆ ਤੇ ਪੰਜਾਬ ਚ ਧਮਾਲਾਂ ਪੈਣ ਲੱਗ ਪੈਣੀਆਂ। ਉਧਰੋਂ ਚਿੱਠੀ ਆ ਕੇ ਮਰ ਗਿਆ ਤੇ ਮੁੰਡੇ ਦੀ ਖੁਸ਼ੀ ਨਾਲ ਹੀ ਦੌੜ ਜਾਂਦੀ। ਰੋਣ ਲੱਗ ਪੈਂਦੇ, ਉਹ ਹੁਣ ਹੱਸਦੇ ਸੀ, ਹੁਣ ਰੋਨੇ ਕੀ ਗੱਲ? ਕਹਿੰਦੇ ਜੀ ਕਿਆ ਕਰੀਏ, ਇੱਧਰ ਖੁਸ਼ੀ ਰੱਬ ਨੇ ਦਿੱਤੀ, ਉਧਰੋਂ ਸੁਨੇਹਾ ਆ ਗਿਆ ਨੌਜਵਾਨ ਮਰ ਗਿਆ। ਪਰ ਗੁਰਮੁਖ ਭਾਈ ਭਿਖਾਰੀ ਵਰਗੇ ਹੱਥੀ ਕੱਫਣ ਸੀਂਦੇ ਆ, ਪਹਿਲਾਂ ਬ੍ਰਹਮ ਗਿਆਨੀ ਹੱਥੀ ਸੰਸਕਾਰ ਕਰਨ ਜਾਂਦੇ, ਹੱਥੀ ਕਰਮ ਕਿਰਿਆ ਪੁੱਛਦੇ ਪੰਜਵੇਂ ਪਾਤਸ਼ਾਹ ਨੂੰ, ਸਿੱਖ ਮਹਾਰਾਜ ਗੁਰਮੁਖ ਦਾ ਦਰਸ਼ਨ ਗੁਜਰਾਤ ਜਾ ਭਾਈ ਭਿਖਾਰੀ ਤੋਂ, ਜਿਲੇ ਕੱਫਣ ਸੀਂਦੇ ਉਧਰ ਵਿਆਹ ਦਾ ਸਮਾਨ, ਉਧਰ ਮਰਾਸੀ ਢੋਲ ਵਜਾਦੇ ਨੈਣਾ ਨਿੰਦੇ ਡੰਡੀਆਂ ਫਿਰਦੀਆਂ, ਦਰਜੀ ਕੱਪੜੇ ਸੀਣ ਲੱਗੇ, ਸੁਨਿਆਰਾ ਗਹਿਣੇ ਘੜਨ ਲੱਗਾ ਹੋਇਆ, ਹਲਵਾਈ ਪਕਵਾਨ ਪਕਾ ਰਹੇ। ਮਹਾਰਾਜ ਖੁਸ਼ੀ ਦਾ ਸਮਾਗਮ ਤੁਸੀਂ ਕੱਫਣ ਸੀ ਨੇ, ਕਹਿੰਦੇ ਪਰਸੋਂ ਉੱਤਰ ਮਿਲ ਜੂ, ਕੱਲ ਵਿਆਹ, ਜਦ ਵਿਆਹ ਕੇ ਆਏ ਦਲੀਜੋ ਅੰਦਰ ਹੋਏ ਕਾਲ ਬਸ ਹੋ ਗਿਆ। ਮਹਾਰਾਜ ਤੁਹਾਨੂੰ ਪਤਾ ਸੀ ਬਗਾਨੀ ਲੜਕੀ ਦੀ ਜ਼ਿੰਦਗੀ ਤਬਾਹ ਕਿਉਂ ਕੀਤੀ, ਰੰਡੇ ਪੇ ਦਾ ਦੁੱਖ ਕੱਟੂਗੀ। ਕਹਿੰਦੇ ਗੁਰਮੁਖ ਹੋ ਕੇ ਪਰਮੇਸ਼ਰ ਦੀ ਕੀਤੀ ਤੇ ਤਰਕ ਕਰਦਾ, ਭਾਣਾ ਇਵੇਂ ਇਵੇਂ ਮੌਤ ਸੀ, ਕੱਫਣ ਪਿਆ। ਫਿਰ ਉਹਨੂੰ ਪੁੱਛਿਆ ਵੀ ਤਾਂ ਬ੍ਰਹਮ ਗਿਆਨੀ ਆ, ਇਹਦੀ ਮਾਂ ਨੂੰ ਪੁੱਛੇ। ਕਹਿੰਦੇ ਮੇਰੇ ਪ੍ਰਭੂ ਨੇ ਜੋ ਕੀਤਾ ਸਹੀ, ਪ੍ਰਭੂ ਨੂੰ ਲੋੜ ਉੱਥੇ ਪੈ ਗਈ, ਉਹ ਮੁੰਡੇ ਨੂੰ ਉੱਥੇ ਬੁਲਾ ਲਿਆ, ਸਾਡਾ ਥੋੜਾ, ਸਾਡੇ ਕੋਲ ਤਾਂ ਮਾਨਤ ਸੀ, ਅਸੀਂ ਮਾਨਤ ਖਿਆਨ ਥੋੜੀ ਕਰਨੀ। ਭੈਣਾਂ ਭਰਾ ਨੂੰ ਪੁੱਛਿਆ, ਕਹਿੰਦੇ ਸਾਡਾ ਵੀਰ ਬ੍ਰਹਮਚਾਰ ਚੱਲ ਗਿਆ, ਸੁੱਧ ਜੀਵਨ ਜਿਵੇਂ ਮਾਤਾ ਨੇ ਜਨਮ ਦਿੱਤਾ ਉਵੇਂ ਹੀ ਲੈ ਗਿਆ। ਉਹਨੇ ਕਿਹਾ ਬਹੂ ਰਾਣੀ ਨਵੀਂ ਆਈ, ਇਹਨੂੰ ਵੀ ਪੁੱਛ ਲਈਏ। ਕਹਿੰਦੇ ਤੇਰੇ ਪਤੀ ਦੇਵ ਜੀ ਕਾਲਵਾਸ ਹੋ ਗਿਆ। ਕਹਿੰਦੇ ਪਤੀ ਦੇਵ ਜੀ ਨੇ ਮੇਰਾ ਸੰਬੰਧ ਇੰਨਾ ਹੀ ਲਿਖਿਆ ਸੀ, ਜੇ ਉਹ ਬ੍ਰਹਮਚਾਰੀ ਗਿਆ ਮੈਂ ਵੀ ਬ੍ਰਹਮਚਰਜ ਵਿੱਚ ਰਹੂ। ਇਹਨੂੰ ਕਹਿੰਦੇ ਗੁਰਸਿੱਖੀ। ਅੱਜ ਕਿੱਧਰ ਜਾ ਰਹੇ ਹਾਂ ਅਸੀਂ? ਮਾਤਾ ਗੰਧਾਰੀ ਨੂੰ ਪਤਾ ਲੱਗਾ ਮੇਰੇ ਪਤੀ ਬਾਲਕ ਪੁਣੇ ਤੋਂ ਅੰਨੇ ਹੈ, ਧਰਤ ਰਾਸ਼ਟਰ ਅੱਖਾਂ ਦੀ ਪੱਟੀ ਬੰਨ ਲਈ, ਜੇ ਮੇਰੇ ਪਤੀ ਨੇ ਸੰਸਾਰ ਨਹੀਂ ਦੇਖਣਾ ਤੇ ਮੈਂ ਵੀ ਨਹੀਂ ਦੇਖਣਾ। ਅੱਜ ਸਤੀ ਵਰਤਾ ਧਰਮ ਕਿੱਥੇ, ਪਤੀ ਵਰਤਾ ਧਰਮ ਕਿੱਥੇ? ਰੈਡੂਏ ਦੇ ਐਕਟਰ ਤੇ ਐਕਟਰੈਸਾਂ ਦੀਆਂ ਜੋ ਕਰਤੂਤਾਂ ਉਹੀ ਪੈਦਾ ਹੋਣੀਆਂ ਜੋ ਦੇਖਦੇ ਹਾਂ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜੈਸੀ ਸ੍ਰਿਸ਼ਟੀ ਤੈਸੀ ਦ੍ਰਿਸ਼ਟੀ। ਮਹਾਂਪੁਰਖਾਂ ਦੇ ਕਾਰਨਾਮੇ ਪੜ੍ਹੋ, ਪਵਿੱਤਰ ਸਤਬੰਤੀਆਂ ਤੇ ਸਤੀ ਪੁਰਸ਼ਾਂ ਦੇ ਜੀਵਨ ਪੜ੍ਹੋ, ਸਾਡੇ ਅੰਦਰ ਜਤ ਸਤ ਬ੍ਰਹਮਚਰਜ ਅਖਲਾਕ ਪੈਦਾ ਹੋਵੇ, ਆਚਾਰ ਵਿਚਾਰ ਪੈਦਾ ਹੋਵੇ। ਘਰ ਘਰ ਰੋ ਸਾਰੇ ਰਹੇ, ਪਰ ਜਿਹਦੇ ਕਾਰਨ ਰੋਣਾ ਪੈ ਰਿਹਾ ਉਹ ਕਸੰਗਤ ਨਹੀਂ ਤਿਆਗ ਰਹੇ। ਗੱਜ ਕੇ ਬੋਲੋ ਸਤਨਾਮ। ਆਓ, ਗੁਰਮੁਖਾਂ ਵਾਸਤੇ ਉਪਦੇਸ਼ ਜਾਰੀ ਹੈ। ਹਰਖ ਸੋਗ ਤੇ ਰਹਿ ਨਿਰਾਰਾ, ਜਿਹੜਾ ਗੁਰੂ ਕਾ ਪਿਆਰਾ ਨਾ ਉਹ ਹਰਖ ਸ਼ੋਗ ਵਿੱਚ ਵੀ ਨਿਆਰਾ ਨਿਰਲੇਪ ਰਹਿੰਦਾ। ਸਿਰ ਉੱਪਰ ਆਪ ਗੁਰੂ ਰਖਵਾਰਾ, ਕਿਉਂਕਿ ਸਿਰ ਦੇ ਉੱਤੇ ਉਹਦੀ ਰੱਖਿਆ ਕਰਨ ਵਾਲਾ ਆਪ ਸਤਿਗੁਰ ਹੈ। ਜਿਹਦੀ ਰੱਖਿਆ ਸਤਿਗੁਰ ਕਰਦੇ ਉਹਨੂੰ ਤਾਂ ਕੋਈ ਕਲੇਸ਼ ਹੈ ਹੀ ਨਹੀਂ। ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਇੱਕ ਲਾਲਾ ਜੀ ਆਏ, ਰਸਤੇ ਵਿੱਚ ਬ੍ਰਿਖਸ਼ਾਂ ਦੀ ਸੋਹਣੀ ਛਾਇਆ ਆਰਾਮ ਕਰਨ ਵਾਸਤੇ ਲਿਟ ਗਿਆ। ਨੀਂਦ ਨਹੀਂ ਪਿਆ ਹੋਇਆ ਕਿ ਥਕੇਵਾਂ ਥੋੜਾ ਦੂਰ ਹੋਵੇ, ਚਲੀਏ। ਇੱਕ ਫਨੀਅਰ ਨਾਗ ਆ ਰਿਹਾ ਜਿਵੇਂ ਇਹਨੂੰ ਮਾਰਨਾ ਹੋਵੇ। ਉਸੇ ਵੇਲੇ ਬਾਬਾ ਜੀ ਮਹਾਰਾਜ ਦੇ ਚਰਨਾਂ ਅਰਦਾਸ ਕੀਤੀ, ਮਹਾਰਾਜ ਤਰਾਹੇ ਤੁਰੇ ਤੁਹਾਡੀ ਸ਼ਰਨ ਰੱਖਿਆ ਕਰੋ। ਇੰਨੇ ਨੂੰ ਇੱਕ ਨਾਗ ਹੋਰ ਆ ਗਿਆ, ਦੋਨੋਂ ਜਣੇ ਦੀ ਛਾਤੀ ਤੇ ਖੇਲਣ ਲੱਗ ਪਿਆ। ਕੋਈ ਪ੍ਰੇਮੀ ਰਾਹੀ ਲੰਘੇ, ਉਹਨੇ ਕਿਹਾ ਜੇ ਡੰਡਾ ਪੱਥਰ ਮਾਰਦੇ ਇਹਦੇ ਬੱਜ ਸਕਦਾ, ਸੱਪ ਛਾਤੀ ਦੇ ਖੇਲ ਰਹੇ। ਬਾਬਾ ਜੀ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਆਪ ਜੀ ਨੇ ਫਰਮਾਇਆ ਸਾਡਾ ਗੜਵਾ ਲੈ ਜਾਓ, ਜਲ ਛਿੱਟ ਕੇ ਸੋਟੀ ਨਾ ਇੱਕ ਲਕੀਰ ਉਧਰ ਖਿੱਚ ਦਿਓ ਇੱਕ ਉਧਰ ਖਿੱਚ ਦਿਓ। ਐਸੇ ਕੀਤਾ, ਇੱਕ ਸਾਪ ਉਹਨੂੰ ਚਲ ਗਿਆ, ਇੱਕ ਉਹਨੂੰ ਚਲ ਗਿਆ। ਆ ਗਿਆ ਕਿ ਮਹਾਰਾਜ ਕੀ ਚੋਈ ਸੀ? ਕਹਿੰਦੇ ਇੱਕ ਸੱਪ ਤੈਨੂੰ ਮਾਰਨ ਵਾਸਤੇ ਆ ਰਿਹਾ ਸੀ, ਜਦੋਂ ਤੈਂ ਗੁਰੂ ਨਾਨਕ ਦੇ ਚਰਨਾਂ ਚ ਅਰਦਾਸ ਕੀਤੀ ਦੂਜਾ ਰੱਖਿਆ ਨੀ ਭੇਜਦਾ, ਦੋਨੋਂ ਲੜੀ ਗਏ, ਡੰਗ ਕਿਸੇ ਨੇ ਨੀ ਮਾਰਿਆ ਤੇ ਲਕੀਰਾਂ ਖਿੱਚਿਆ ਉਹਨੂੰ ਚਲ ਗਏ। ਪਰ ਜੇ ਮਹਾਤਮਾ ਬਣ ਜਾਏ ਖੂਨ ਖਾਰ ਜ਼ਹਿਰੀਲੇ ਜਾਨਵਰ ਵੀ ਉਹਨਾਂ ਦੀ ਆਗਿਆ ਮੰਨਦੇ, ਤੇ ਤੁਹਾਡੀਆਂ ਔਲਾਦਾਂ ਤੁਹਾਡਾ ਕਹਿਣਾ ਕਿਉਂ ਨੀ ਮੰਨਦੀਆਂ? ਤੁਹਾਡੇ ਚ ਆਪਣੇ ਚ ਜ਼ਹਿਰ ਖਤਮ ਨਹੀਂ ਹੋਈ? ਤੁਸੀਂ ਖੁਦ ਕਿਸੇ ਦਾ ਕਹਿਣਾ ਨੀ ਮੰਨਿਆ? ਜਿਨ ਕਿਸੇ ਦਾ ਕਹਿਣਾ ਨੀ ਮੰਨਿਆ ਉਹ ਕਿਸੇ ਨੂੰ ਮਨਾ ਕਿਵੇਂ ਸਕਦਾ? ਜੇ ਕਿਸੇ ਨੂੰ ਕਹਿਣਾ ਮਨਾਉਣਾ, ਕਿਸੇ ਤੋਂ ਸੇਵਾ ਕਰਾਉਣੀ ਹੈ, ਪਹਿਲਾਂ ਕਰਨੀ ਸਿੱਖੋ। ਸਤਿਕਾਰ ਲੈਣਾ ਕਿਸੇ ਦਾ ਸਤਿਕਾਰ ਕਰਨਾ ਸਿੱਖੋ, ਪਿਆਰ ਲੈਣਾ ਕਿਸੇ ਨਾਲ ਪ੍ਰੇਮ ਕਰਨਾ ਸਿੱਖੋ।
ਅੱਜ ਸਾਡੀ ਪ੍ਰੀਤੀ ਕਿਹੋ ਜੀ ਕੁੱਤਿਆਂ ਬਿੱਲਿਆਂ ਵਾਲੀ ਬਣ ਗਈ। ਕੁੱਤੇ ਹੁਣ ਇੱਕ ਦੂਜੇ ਦਾ ਮੂੰਹ ਚੱਟੀ ਜਾਂਦੇ, ਜਰਾ ਕੁ ਨੂੰ ਚੱਕ ਮਾਰੀ ਜਾਂਦੇ ਆ, ਪਰ ਗੁਰਮੁਖਾਂ ਦੀ ਪ੍ਰੀਤੀ ਇਹੋ ਜਿਹੀ ਚਮੜੇ ਤੇ ਦਮੜੇ ਦੀ ਨਹੀਂ। ਗੁਰਮੁਖਾਂ ਦੀ ਪ੍ਰੀਤੀ